साहिब जियो हम मैले तुम उजल करते हम निर्गुण तू दाता हम मूरख तुम चतुर सयाने तू सर्व कला का ज्ञाता माधव हम ऐसे तू ऐसा हम पापी तुम पाप खंडन नीको ठाकुर देशा माधव हम ऐसे तू ऐसा हम पापी तुम पाप खंडन नीको ठाकुर देशा दंडौत बंदन अनेक बार सर्व कला सम्रथ डोलन ते राखो प्रभु राखो प्रभु डोलन ते राखो प्रभु नानक दे कर हथ परम सम्मान योग जुग हो जुग अटल पतत पावन कृपा निधान साहिब श्री गुरु ग्रंथ साहिब सचे पातशाह जी दी पावन पवित्र हजूरी अंदर गुरमत दीवान दी आप जी हाजरी भर रहे हो। सन्मान योग भाई साहब जी सतगुरां दे अमृत बचन गुरबाणी कीर्तन सरवण करा रहे सन। कल हजूर दी कृपा नाल दोपहर दे दीवान अंदर बाबा फरीद साहब जी दे पवित्र बचना विच्चों जो गुरु ग्रंथ साहब अंदर पहला शब्द है बाबा जी दा उस दा भाई साहब जी ने कीर्तन कीता। आप लिए लड़ लाए दर दरवेश से तिन तन जनिंदी माऊ आए सफल से। कल तो विचार इस शब्द की प्रारंभ कीती है। आओ अज दे इस दीवान विच इस पवित्र शब्द दे अर्थ भाव अर्थ और मुकम्मलता कर सकां। विचार दी प्रारंभता तो पहला आप जितने गुरु चरणा विच हाजिर हो साध संगत जी कृपा करके असीस बख्शो कोई भी रसना ਹਜ਼ੂਰ ਦੇ ਬਖਸ਼ਿਸ਼ ਕੀਤੇ ਨਾਮ ਤੋਂ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਨਾਲ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਤ ਅਰਜ਼ ਕੀਤੀ ਸੀ, ਚਾਹੇ ਸੰਸਾਰਕ ਤੌਰ 'ਤੇ ਮੁਹੱਬਤ ਹੋਵੇ ਅਤੇ ਭਾਵੇਂ ਰੂਹਾਨੀਅਤ ਦੇ ਪੱਧਰ 'ਤੇ, ਹਕੀਕਤ ਇਹ ਵੇ ਕਿ ਜਿੱਥੇ ਮਨ ਅਤੇ ਜ਼ਬਾਨ ਵਿੱਚ ਅੰਤਰ ਨਜ਼ਰ ਆਏਗਾ ਉਹ ਮੁਹੱਬਤ ਕਦੀ ਸਿਰੇ ਚੜ੍ਹ ਨਹੀਂ ਸਕੇਗੀ। ਕਹਿਣ ਤੋਂ ਭਾਵ ਕਿ ਮਨ ਵਿੱਚ ਕੁਛ ਹੋਰ ਹੋਵੇ ਅਤੇ ਜ਼ਬਾਨ ਵਿੱਚ ਕੁਛ ਹੋਰ ਹੋਵੇ, ਜੇ ਦੋਨਾਂ ਦਾ ਤਾਲਮੇਲ ਨਹੀਂ ਬੈਠਦਾ, ਹਕੀਕਤ ਵਿੱਚ ਉਹ ਕੋਈ ਵੀ ਰਿਸ਼ਤਾ ਸਿਰੇ ਨਹੀਂ ਚੜ੍ਹਦਾ, ਉਹਦੇ ਟੁੱਟਣ ਦਾ ਹਰ ਵਕਤ ਹੀ ਖਦਸ਼ਾ ਹੈ। ਬਾਬਾ ਸਾਹਿਬ ਨੇ ਆਪਣੀ ਰਚਨਾ 'ਚ ਬਚਨ ਕਿਹਾ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਹੜੇ ਪਰਮਾਤਮਾ ਨੂੰ ਆਪਣੇ ਦਿਲ ਤੋਂ ਮੁਹੱਬਤ ਕਰਦੇ ਨੇ, ਦਰਅਸਲ ਉਹ ਹੀ ਸੱਚਿਆਰ ਨੇ, ਉਹ ਹੀ ਸੱਚੇ ਨੇ। ਜਿਨ ਮਨ ਹੋਰ ਮੁੱਖ ਹੋਰ, ਜਿਨ੍ਹਾਂ ਦੇ ਮਨ ਵਿੱਚ ਕੁਛ ਹੋਰ ਖਿਆਲ ਨੇ ਅਤੇ ਜ਼ਬਾਨ ਤੋਂ ਕੁਛ ਹੋਰ ਬੋਲਦੇ ਨੇ, ਹਜ਼ੂਰ ਕਹਿੰਦੇ ਨੇ ਉਹ ਸੱਚੇ ਨਹੀਂ। ਜਿਨ ਮਨ ਖੋਰ ਮੁੱਖ ਹੋਰ ਸੇ ਕਾਂਡੇ ਕੱਚਿਆ। ਰਾਤ ਵੀ ਅਰਜ਼ ਕੀਤੀ ਸੀ ਕਿ ਦੇਖੋ ਦਿਲੋਂ ਮੁਹੱਬਤ ਇੱਕ ਅੰਦਰ ਦੀ ਤੜਬ ਹੈ। ਹਜ਼ੂਰ ਦੀ ਬਾਣੀ ਵਿੱਚ ਬਾਬਾ ਸਾਹਿਬ ਦਾ ਇੱਕ ਬਚਨ ਹੈ, ਸਿਰਫ ਉਹਨਾਂ ਦੇ ਸ਼ਬਦ ਇਸੀ ਪ੍ਰੀਤ ਅਤੇ ਸੰਬੰਧੀ ਵਾਚ ਲਈਏ ਅਤੇ ਦਾਸ ਨੇ ਇਸ ਪਵਿੱਤਰ ਸ਼ਬਦ ਦੇ ਸੰਖੇਪ ਜਿਹੇ ਅਰਥ ਵੀ ਕਰਨੇ। ਬਾਬਾ ਸਾਹਿਬ ਨੇ ਇੱਕ ਬਚਨ ਕਿਹਾ, ਫਰੀਦ ਸਾਹਿਬ ਨੇ, ਉਹਨਾਂ ਦੇ ਸ਼ਾਗਿਰਦ ਅੱਗੇ ਮੁਰੀਦ ਹੋਏ ਨੇ ਹਜ਼ਰਤ ਨਿਜ਼ਾਮੂਦੀਨ ਔਲੀਆ, ਬਾਬਾ ਸਾਹਿਬ ਦੇ ਮੁਰਸ਼ਦ ਸਨ, ਕਿ ਖਵਾਜ਼ਾ ਬਖਤਿਆਰ ਕਾਕੀ ਸਾਹਿਬ, ਖਵਾਜ਼ਾ ਕੁਤਬਦੀਨ ਬਖਤਿਆਰ ਕਾਕੀ। ਹਜ਼ਰਤ ਨਿਜ਼ਾਮੂਦੀਨ ਔਲੀਆ, ਉਹਨਾਂ ਨੂੰ ਇੱਕ ਵਾਰ ਕਿਸੇ ਨੇ ਪੁੱਛਿਆ ਸੀ ਬਾਬਾ ਸਾਹਿਬ ਜੀ ਦੇ ਚਲਾਣੇ ਤੋਂ ਬਾਅਦ ਕਿ ਕਦੀ ਤੁਸੀਂ ਬਾਬਾ ਫਰੀਦ ਸਾਹਿਬ ਜੀ ਦੇ ਨਿੱਜੀ ਆਬਾਦਤ ਵਾਲੇ ਵਕਤ ਨੂੰ ਧਿਆਨ ਨਾਲ ਕਦੀ ਵਾਚਿਆ ਹੈ? ਅਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਆਪਣੇ ਸ਼ਾਗਿਰਦਾਂ ਵਿੱਚ, ਹਜ਼ਰਤ ਨਿਜ਼ਾਮੂਦੀਨ ਔਲੀਆ, ਜਦੋਂ ਬਾਬਾ ਫਰੀਦ ਸਾਹਿਬ ਦਾ ਨਾਮ ਆਉਣਾ ਤਾਂ ਉਹਨਾਂ ਦੀਆਂ ਦੋਨੋਂ ਅੱਖਾਂ ਭਰ ਆਉਂਦੀਆਂ ਸਨ। ਉਹਨਾਂ ਕਿਹਾ, ਕਦੀ ਤੁਸੀਂ ਦੇਖਿਆ ਉਹਨਾਂ ਦੀ ਇਬਾਦਤ ਕਰਨ ਦਾ ਕੋਈ ਇਹੋ ਜਿਹਾ ਢੰਗ ਤਰੀਕਾ? ਕਹਿੰਦੇ ਨੇ ਹਾਂ, ਇੱਕ ਰਾਤ ਬਾਬਾ ਜੀ ਖੁਜਰੇ ਵਿੱਚ ਸਨ, ਅਤੇ ਅਸਲ ਵਿੱਚ ਇਹ ਸ਼ਬਦ ਅਰਬੀ ਵਿੱਚ ਨੇ, ਤਰਜਮਾ ਕਰਕੇ ਦਾਸ ਅਰਜ਼ ਕਰਨ ਲੱਗਾ। ਕਹਿਣ ਲੱਗੇ ਖੁਜਰੇ ਵਿੱਚ ਸਾਂ, ਇਬਾਦਤ ਖਾਨੇ ਵਿੱਚ ਨੇ। ਕਹਿੰਦੇ ਨੇ ਰਾਤ ਨੂੰ ਦਰਵਾਜ਼ੇ ਦੀ ਝੀਤ ਵਿੱਚੋਂ ਦੀਵੇ ਬਲਨ ਦੀ ਲੋ ਜਿਹੜੀ ਰੋਸ਼ਨੀ ਬਾਹਰ ਨਿਕਲ ਰਹੀ ਸੀ। ਕਹਿੰਦਾ ਮੇਰੇ ਕੰਨਾਂ ਵਿੱਚ ਕੁਝ ਆਵਾਜ਼ ਪਈ, ਕਹਿੰਦੇ ਮੈਂ ਸੋਚਿਆ ਪਤਾ ਨਹੀਂ ਕੀ। ਹਜ਼ਰਤ ਨਿਜ਼ਾਮੂਦੀਨ ਔਲੀਆ ਕਹਿੰਦੇ ਨੇ, ਜਦੋਂ ਮੈਂ ਉਸ ਚੀਤ ਵਿੱਚੋਂ ਝਾਤੀ ਮਾਰੀ ਅਤੇ ਬਾਬਾ ਫਰੀਦ ਸਾਹਿਬ, ਉਹਨਾਂ ਦਾ ਮਸਤਕ ਜ਼ਮੀਨ ਉੱਤੇ ਲੱਗਾ ਸੀ, ਉਹ ਸਜਦੇ ਹੋਏ ਸਨ, ਕਹਿੰਦੇ ਨੇ ਉਹ ਰੋ ਰਹੇ ਸਨ, ਅਤੇ ਆਪਣੇ ਦੋਨੋਂ ਹੱਥ ਉੱਪਰ ਕਰਕੇ ਸਜਦਾ ਕਰਨ ਤੋਂ ਬਾਅਦ ਦੁਆ ਕਰ ਰਹੇ ਸਨ, ਯਾ ਅੱਲਾਹ ਫਰੀਦ ਜੀਏ ਅਤੇ ਤਾਂ ਵੀ ਤੇਰੇ ਵਾਸਤੇ, ਅਤੇ ਫਰੀਦ ਮਰੇ ਤਾਂ ਵੀ ਤੇਰੀ ਯਾਦ ਦੇ ਅੰਦਰ। ਇਹ ਉਹਨਾਂ ਨੇ ਆਪਣੇ ਸ਼ਾਗਿਰਦਾਂ ਨੂੰ ਦੱਸਿਆ ਕਿ ਜੇ ਮੈਂ ਜੀਆਂ ਅਤੇ ਅੱਲਾ ਤਾਂ ਵੀ ਤੇਰੀ ਯਾਦ ਅੰਦਰ, ਅਤੇ ਜੇ ਮੈਂ ਮਰਾਂ ਤਾਂ ਤੇਰੀ ਯਾਦ ਅੰਦਰ ਹੀ। ਉਹਨਾਂ ਦੀ ਰਚਨਾ ਜਦੋਂ ਆਪਾਂ ਪੜ੍ਹਦੇ ਹਾਂ, ਦੇਖੋ ਦਿਲੋਂ ਇਸ਼ਕ ਕਰਨ ਵਾਲੇ ਨੂੰ ਦੁਨੀਆਂ ਦੀ ਕੋਈ ਤਾਕਤ ਰੋਕ ਨਹੀਂ ਸਕਦੀ। ਜਦੋਂ ਕੋਈ ਦਿਲੋਂ ਤਹੀਆ ਕਰਕੇ ਤੁਰ ਪਵੇ, ਖਿਮਾ ਕਰਿਓ ਸਾਰਾ ਸੰਸਾਰ ਇੱਕ ਪਾਸੇ ਹੋਵੇ ਅਤੇ ਦਿਲੋਂ ਇਸ਼ਕ ਕਰਨ ਵਾਲਾ ਇੱਕ ਪਾਸੇ ਹੋਵੇ, ਇੱਕ ਦਿਨ ਸੰਸਾਰ ਨੂੰ ਉਹਦੇ ਸਾਹਮਣੇ ਝੁਕਣਾ ਪੈਂਦਾ ਹੈ ਜਿਹੜਾ ਰੱਬ ਨੂੰ ਦਿਲੋਂ ਮੁਹੱਬਤ ਕਰਦਾ ਹੈ। ਇੱਥੇ ਬਾਬਾ ਸਾਹਿਬ ਦੀ ਬਚਨ ਹੀ ਕੁਛ ਅਸੀਂ ਲੈ ਲੈਂਦੇ। ਇੱਕ ਤਾਂ ਉਹਨਾਂ ਕਿਹਾ, ਜਿਸ ਪਿਆਰ ਵਿੱਚ ਲਾਲਚ ਹੈ ਉਹਨੂੰ ਪਿਆਰ ਸ਼ਬਦ ਹੀ ਨਹੀਂ ਕਹਿਣਾ ਚਾਹੀਦਾ। ਪਿਆਰ ਅਤੇ ਲਾਲਚ ਦੋ ਚੀਜ਼ਾਂ ਇਕੱਠੀਆਂ ਨਹੀਂ ਰਹਿ ਸਕਦੀਆਂ। ਜਿਹੜਾ ਲਾਲਚੀ ਬੰਦਾ ਹੈ ਖਿਰਸੀ ਬੰਦਾ ਕਦੀ ਕਿਸੇ ਦਾ ਨਹੀਂ ਬਣ ਸਕਦਾ, ਅਤੇ ਦੂਸਰੀ ਗੱਲ ਚੇਤੇ ਰੱਖਿਓ, ਈਰਖਾਲੂ ਬੰਦਾ ਵੀ ਕਦੀ ਕਿਸੇ ਦਾ ਨਹੀਂ ਬਣ ਸਕਦਾ। ਜਿਹੜਾ ਲਾਲਚੀ ਖਿਰਸੀ ਬੰਦਾ, ਉਹ ਖੁਸ਼ਾਮਦੀ ਹੈ, ਝੂਠੀਆਂ ਖੁਸ਼ਾਮਦਾਂ ਕਰਦਾ, ਅਤੇ ਜਿਹੜਾ ਈਰਖਾਲੂ ਬੰਦਾ ਹੈ ਉਹ ਅੱਤ ਦਰਜੇ ਦਾ ਨਿੰਦਕ ਬਣ ਜਾਂਦਾ ਹੈ, ਕਿਉਂਕਿ ਈਰਖਾ ਵਿੱਚੋਂ ਨਿੰਦਿਆ ਜਨਮ ਲੈਂਦੀ ਹੈ, ਅਤੇ ਚੇਤੇ ਰੱਖਿਓ ਖਿਰਸ ਵਿੱਚੋਂ ਫੋਕੀ ਉਸਤ ਜਨਮ ਲੈਂਦੀ ਹੈ। ਬਾਬਾ ਸਾਹਿਬ ਨੇ ਇੱਕ ਤਾਂ ਬਚਨ ਕੀਤਾ, ਜਿੱਥੇ ਲਾਲਚ ਹੈ ਉੱਥੇ ਪਿਆਰ ਨਹੀਂ, ਜਿੱਥੇ ਦਿਲੋਂ ਮੁਹੱਬਤ ਹੋਵੇਗੀ ਉੱਥੇ ਲਾਲਚ ਨਹੀਂ, ਅਤੇ ਕਹਿੰਦੇ ਨੇ ਜਿਹੜੇ ਬੰਦੇ ਲਾਲਚ ਰੱਖ ਕੇ ਪਿਆਰ ਕਰਦੇ ਨੇ ਉਹ ਤਾਂ ਇਸ ਤਰ੍ਹਾਂ ਨੇ ਜਿਵੇਂ ਟੁੱਟਾ ਹੋਇਆ ਛੱਪਰ ਹੈ। ਕਿੰਨੇ ਕੁ ਦਿਨ ਆਪਾਂ ਨੂੰ ਆਸਰਾ ਦੇਗਾ, ਅੱਜ ਨਹੀਂ ਕੱਲ੍ਹ ਨੂੰ ਉਸ ਛੱਪਰ ਨੇ ਢਹਿ ਕੇ ਧਰਤੀ ਉੱਤੇ ਡਿੱਗ ਪੈਣਾ ਹੈ। ਬਾਬਾ ਸਾਹਿਬ ਦਾ ਬਚਨ ਹੈ, ਫਰੀਦਾ ਜਾਂ ਲੱਭ ਤਾਂ ਨਿਉਂ ਕਿਆ, ਦਿਲੋਂ ਮੁਹੱਬਤ ਜਿਨ, ਜਾਂ ਲੱਭ ਤਾਂ ਨਿਉਂ ਕਿਆ, ਲੱਭ ਤਾਂ ਕੂੜਾ ਨਹੀਂ, ਕਿੱਚਰ ਝੱਟ ਲੰਘਾਈਏ, ਛੱਪਰ ਟੁੱਟੇ ਮੈਂ ਟੁੱਟੇ ਕੋਈ ਛੱਪਰ ਵਿੱਚ ਕਿੰਨਾ ਕੁ ਸਮਾਂ ਕੱਢਾਂਗੇ। ਸੱਚ ਇਹ ਵੇ ਅੱਜ ਨਹੀਂ ਕੱਲ੍ਹ ਨਹੀਂ, ਲਾਲਚੀ ਬੰਦਿਆਂ ਦੀ ਮੁਹੱਬਤ ਖਿਮਾ ਕਰਿਓ, ਸਿਰਫ ਤਾਂ ਸਿਰਫ ਪੈਸੇ 'ਤੇ, ਧਨ 'ਤੇ, ਸਵਾਰਤ 'ਤੇ ਖਲੋਤੀ ਹੈ। ਇਹੀ ਕਾਰਨ ਇਕੱਲੇ ਰੱਬ ਵਾਲੇ ਪਾਸੇ ਲਾਲਚ ਦੀ ਗੱਲ ਨਹੀਂ, ਦੁਨੀਆਦਾਰਾਂ ਦੇ ਪੱਧਰ 'ਤੇ ਵੀ ਆਪਾਂ ਜੇ ਜੀ ਕੇ ਜੀਵਨ ਦੇਖੀਏ, ਗੁਰੂ ਗ੍ਰੰਥ ਸਾਹਿਬ ਜਿੱਥੇ ਸਪਿਰਚੁਅਲਿਟੀ ਰੂਹਾਨੀਅਤ ਦੀ ਗੱਲ, ਕੋਈ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਮੈਨੂੰ ਹੈਰਾਨਗੀ ਹੁੰਦੀ ਹੈ ਕਿ ਕੋਈ ਅੰਗ ਗੁਰੂ ਗ੍ਰੰਥ ਸਾਹਿਬ ਦਾ ਦੱਸੋ ਕਿ ਜਿਹਦੇ ਵਿੱਚ ਪ੍ਰਸਾਦ, ਗੁਰੂ ਅਤੇ ਨਾਮ ਦਾ ਜ਼ਿਕਰ ਨਾ ਆਇਆ ਹੋਵੇ। ਹਰ ਇੱਕ ਅੰਗ ਉੱਤੇ ਗੁਰੂ ਅਤੇ ਨਾਮ ਦਾ ਜ਼ਿਕਰ ਸਾਨੂੰ ਅਵਸ਼ ਮਿਲੇਗਾ, ਪਰ ਸਤਿਗੁਰੂ ਨੇ ਸਾਨੂੰ ਜੀਵਨ ਜੀਣ ਦੇ ਵੀ ਤਰੀਕੇ ਦੱਸੇ। ਹਜ਼ੂਰ ਕਹਿੰਦੇ ਨੇ ਜਿਹੜੇ ਲਾਲਚੀ ਬੰਦੇ ਨੇ, ਮਨਮੁੱਖ ਬੰਦੇ ਨੇ, ਉਹ ਹਮੇਸ਼ਾ ਆਪਣੇ ਪੇਟ ਵਿੱਚ ਕੁਝ ਰੱਖਦੇ ਨੇ ਅਤੇ ਜ਼ਬਾਨ ਤੋਂ ਕੁਝ ਬੋਲਦੇ ਨੇ। ਮਨਮੁੱਖਾਂ ਦੀ ਮੁਹੱਬਤ ਦਿਲੋਂ ਨਹੀਂ ਕਦੀ ਹੁੰਦੀ। ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਕੀਤਾ ਹੈ ਕਿ ਮਨਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਦਿਲੋਂ ਮੁਹੱਬਤ ਨਹੀਂ, ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪੈਣ ਬੰਧ ਗੰਢ, ਜਿੱਚਰ ਪਹਿਨਣ ਖਾਵਣੇ ਤਿੱਚਰ ਰੱਖਣ ਗੰਢ, ਜਿੱਤ ਦਿਨ ਕਛੂ ਨਾ ਹੋਵੇ ਤਿੱਤ ਦਿਨ ਬੋਲਣ ਗੰਧ। ਸੱਚ ਇਹ ਵੇ ਜਿੰਨੀ ਦੇਰ ਤੱਕ ਖਾਣ ਪਾਣ ਨੂੰ ਦਿਓ ਓਨੀ ਦੇਰ ਤੱਕ ਜ਼ਬਾਨ ਨਾਲ ਸਿਫਤ ਕਰਨਗੇ, ਜਿੱਦਣ ਪਿੱਛੇ ਹੱਥ ਖਿੱਚ ਲਵੋ ਉੱਥੇ ਲੋਕ ਉਸੇ ਜ਼ਬਾਨ ਨਾਲ ਗਾਲਾਂ ਕੱਢਣ ਲੱਗ ਪੈਂਦੇ। ਇਹ ਦਿਲੋਂ ਮੁਹੱਬਤ ਨਹੀਂ, ਜਿਹੜੇ ਦਿਲੋਂ ਇਸ਼ ਕਰਦੇ ਨੇ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਦੋ ਸ਼ਲੋਕ ਹੋਰ ਬਾਬਾ ਫਰੀਦ ਸਾਹਿਬ ਦੇ, ਤਿੰਨ ਲੈ ਲਈ। ਇੱਕ ਤਾਂ ਉਹਨਾਂ ਦਾ ਬਚਨ ਹੈ, ਕਹਿੰਦੇ ਨੇ ਹੇ ਪ੍ਰਭੂ ਯਾ ਅੱਲਾ ਕਿ ਸੱਚ ਇਹ ਵੇ ਮੈਂ ਤੇਰੀ ਯਾਦ ਵਿੱਚ ਤੜਫਦਾ ਵਾਂ, ਅਤੇ ਨਾਲ ਉਹਨਾਂ ਬਚਨ ਕੀਤਾ ਕਿ ਲਾਲਚੀ ਲੋਕਾਂ ਦੀਆਂ ਭੀੜਾਂ ਮੇਰੇ ਚੁਗਿਰਦੇ ਨੇ, ਪਰ ਮੈਂ ਉਸ ਸੱਜਣ ਦੀ ਭਾਲ ਵਿੱਚ ਹਾਂ ਜਿਹੜਾ ਦਿਲੋਂ ਵੀ ਇਸ਼ਕ ਕਰੇ ਅਤੇ ਸੱਚ ਇਹ ਵੇ ਉਪਰੋਂ ਤਾਂ ਇਸ਼ਕ ਦਾ ਪ੍ਰਗਟਾਵਾ ਅਵਸ਼ ਹੋਵੇਗਾ ਜਿਹੜਾ ਦਿਲੋਂ ਮੁਹੱਬਤ ਕਰੇਗਾ। ਉਹਨਾਂ ਦਾ ਬਚਨ ਹੈ, ਫਰੀਦਾ ਗੱਲੀ ਸੋ ਸੱਜਣ ਵੀ, ਗੱਲਾਂ ਵਾਲੇ ਵੀ ਬੰਦੇ ਮਿਲ ਜਾਣਗੇ, ਇੱਕ ਟੁੰਡੇਂਦੀ ਨਾ ਲਖਾਂ, ਪਰ ਉਹ ਇੱਕ ਸੱਜਣ ਜਿਹੜਾ ਦਿਲੋਂ ਮੁਹੱਬਤ ਕਰਨ ਵਾਲਾ ਹੈ। ਗੱਲੀ ਸੋ ਸੱਜਣ ਵੀ, ਇੱਕ ਟੁੰਡੇਂਦੀ ਨਾ ਲਹਾਂ, ਧੁੱਖਾਂ ਜਿਉਂ ਮਾਲੀ ਕਾਰਨ ਤਿਨਾ ਮਾਪਿਰੀ, ਉਹਨਾਂ ਪਿਆਰੇ ਲਈ, ਉਸ ਲਈ ਜਿਹੜਾ ਦਿਲੋਂ ਮੁਹੱਬਤ ਕਰਦਾ ਹੈ। ਦੇਖੋ ਬਾਬਾ ਫਰੀਦ ਸਾਹਿਬ ਦੀ ਮੁਹੱਬਤ ਕੈਸੀ ਹੈ। ਕੱਲ੍ਹ ਵੀ ਦਾਸ ਨੇ ਉਹਨਾਂ ਦੇ ਜੀਵਨ 'ਚੋਂ ਕੁਝ ਘਟਨਾਵਾਂ ਆਪ ਨਾਲ ਸਾਂਝੀਆਂ ਕੀਤੀਆਂ ਸਨ, ਉਹਨਾਂ ਦੇ ਪਵਿੱਤਰ ਬਚਨ ਨੇ, ਕਿਉਂਕਿ ਭਾਵੇਂ ਉਹ ਇੱਕ ਸੂਫੀ ਸਿਲਸਿਲੇ ਨਾਲ ਸੰਬੰਧ ਰੱਖਦੇ ਨੇ ਬਾਬਾ ਫਰੀਦ ਸਾਹਿਬ, ਪਰ ਸੂਫੀ ਸਿਲਸਿਲੇ ਨਾਲ ਸੰਬੰਧ ਰੱਖਣ ਦੇ ਬਾਵਜੂਦ ਸੱਚ ਇਹ ਉਹ ਇਸਲਾਮ ਦੀ ਸ਼ਰ੍ਹਾਂ ਦੇ ਬੜੇ ਪਾਬੰਦ ਨੇ। ਇੱਥੇ ਮੈਂ ਇੱਕ ਜ਼ਰੂਰ ਅਰਜ਼ ਕਰਾਂਗਾ, ਕਿਉਂਕਿ ਸਨਮਾਨਯੋਗ ਸਾਡੇ ਬਾਬਾ ਦਰਸ਼ਨ ਸਿੰਘ ਜੀ ਮੱਲੇਵਾਲ, ਮੈਂ ਤਕਰੀਬਨ ਇਹਨਾਂ ਨੂੰ 12-13 ਸਾਲ ਤੋਂ ਜਾਣਦਾ ਹਾਂ, ਇੰਡੀਆ ਤੋਂ ਵੀ, ਜਿੰਨਾ ਇਹਨਾਂ ਨੇ ਤਸ਼ੱਦਦ ਸਹਿਆ। ਇਹ ਕੇਵਲ ਕਹਿਣ ਮਾਤਰ ਨਹੀਂ, ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਅਤੇ ਸਤਿਗੁਰੂ ਦੇ ਚਰਨਾਂ 'ਚ ਇੱਕ ਅਰਦਾਸ ਕਰੋ, ਜਿਹੋ ਜੀ ਮਾਲਕ ਨੇ ਮੁਹੱਬਤ ਬਖਸ਼ੀਏ, ਅੰਤਲੇ ਸਮੇਂ ਤੱਕ ਇਹਨਾਂ ਦੀ ਨਿਭ ਜਾਏ, ਗੁਰੂ ਨਾਲ ਪ੍ਰੀਤ ਨਿਭ ਜਾਏ। ਛੋਟੀ ਗੱਲ, ਫੋਕੀ ਗੱਲ ਨਹੀਂ ਹੈ। ਹਜ਼ੂਰ ਨੇ ਇੱਕ ਬਚਨ ਕੀਤਾ ਬਾਬਾ ਫਰੀਦ ਸਾਹਿਬ ਨੇ, ਉਹਨਾਂ ਨੇ ਇਸਲਾਮੀ ਸ਼ਰ੍ਹਾਂ ਦੀ ਗੱਲ ਕੀਤੀ, ਈਵਨ ਇੱਥੋਂ ਤੱਕ ਉਹ ਆਪਣੀ ਮਰਿਆਦਾ ਤੋਂ ਵੀ ਬਾਹਰ ਨਹੀਂ ਨਿਕਲੇ। ਦੇਖੋ ਉਹਨਾਂ ਆਪਣੀ ਮਰਿਆਦਾ ਵਿੱਚ ਕਿਹਾ ਫਰੀਦਾ ਬੇਨਿਵਾਜਾ ਕੁੱਤਿਆਂ। ਹਾਲਾਂਕਿ ਬੁੱਲੇ ਦੀ ਰਚਨਾ ਅਤੇ ਬਾਬੇ ਫਰੀਦ ਦੀ ਰਚਨਾ ਮੇਲ ਨਹੀਂ ਖਾਂਦੀ। ਬੁੱਲਾਂ ਜ਼ਬਾਨ ਤੋਂ ਬੋਲ ਕੇ ਕਹਿ ਦਿੰਦਾ ਭੱਠ ਨਮਾਜ਼ਾਂ ਚਿੱਕੜ ਰੋਜੇ ਕਲਮੇ ਅਤੇ ਫਿਰ ਗਈ ਸ਼ਾਹੀ, ਬੁੱਲੇ ਸ਼ਾਹ ਸ਼ੋ ਅੰਦਰੋਂ ਪਾਇਆ ਭੁੱਲੀ ਫਿਰੇ ਲੁਕਾਈ। ਪਰ ਬਾਬਾ ਫਰੀਦ ਵੀ ਅੰਦਰੋਂ ਪਾਉਂਦੇ ਨੇ ਪਰ ਆਪਣੀ ਮਰਿਆਦਾ ਨਹੀਂ ਤੋੜਦੇ, ਅਤੇ ਜਿਹੜਾ ਬੰਦਾ ਆਪਣੀ ਮਰਿਆਦਾ ਨੂੰ ਤੋੜਨ ਲੱਗ ਪਵੇ ਉਹ ਬੰਦਾ ਆਪਣੇ ਐਂਡ ਵਾਲੇ ਪਾਸੇ ਚਲਾ ਜਾਂਦਾ ਹੈ। ਇੱਕ ਇੱਥੇ ਹੋਰ ਦਾਸ ਬੇਨਤੀ ਕਰਦਾ, ਬਾਬਾ ਸਾਹਿਬ ਨੇ ਇਸਲਾਮੀ ਸ਼ਰ੍ਹਾ ਬਿਲਕੁਲ ਨਹੀਂ ਤੋੜੀ। ਸੱਚ ਇਵੇਂ ਉਹ ਕਹਿੰਦੇ ਨੇ ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਦੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਨਾਲ ਉਹਨਾਂ ਇਹ ਵੀ ਸ਼ਬਦ ਵਰਤੇ, ਕਹਿਣ ਲੱਗੇ ਉੱਠ ਫਰੀਦਾ ਉਜੂ ਸਾਂਝ, ਸੁਬਾ ਨਿਵਾਜ ਗੁਜ਼ਾਰ, ਸਵੇਰ ਦੀ ਨਮਾਜ਼ ਪੜ੍ਹ ਵਕਤ ਹੋ ਗਿਆ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਸੋਚਣਾ ਏਡੀ ਜ਼ਬਾਨ ਮਿੱਠੇ ਵਾਲਾ ਮਹਾਂਪੁਰਖ, ਉਹਨਾਂ ਦਾ ਕੱਲ ਮੈਂ ਅਰਜ਼ ਕੀਤੀ ਸੀ ਨਾਮ ਇਹ ਹੀ ਹੈ ਕਿ ਹਜ਼ਰਤ ਸ਼ੇਖ ਬਾਬਾ ਫਰੀਦ ਮਸੂਦ ਗੰਜੇ ਸ਼ਕਰ। ਉਹ ਇੰਨੀ ਜ਼ਬਾਨ ਮਿੱਠੀ, ਇੱਕ ਪਾਸੇ ਕਹਿੰਦੇ ਫਿੱਕਾ ਨਾ ਬੋਲ ਕਿ ਅੰਦਰ ਟੁੱਟ ਜਾਏਗਾ, ਪਰ ਜਦੋਂ ਧਰਮ ਦੀ ਗੱਲ ਆਉਂਦੀ ਹੈ, ਮਰਿਆਦਾ ਦੀ ਗੱਲ ਆਉਂਦੀ ਹੈ, ਉਦੋਂ ਮਹਾਂਪੁਰਸ਼ ਕਹਿੰਦਾ ਕਿ ਜਿਹੜਾ ਸੁਰ ਆਪਣੇ ਰੱਬ ਦੇ ਚਰਨਾਂ 'ਚ ਨਹੀਂ ਝੁਕਿਆ, ਵੱਢ ਦਿਓ ਉਹਨੂੰ। ਕਹਿੰਦੇ ਫੂਕ ਦਿਓ ਸੁਰ ਨੂੰ ਅੱਗ ਦੇ ਵਿੱਚ, ਜਿਸ ਸਿਰ ਅੰਦਰ ਰੱਬ ਵਿੱਚ ਸਜਦਾ ਕਰਨ ਦੀ ਤਾਕਤ ਨਹੀਂ। ਫਿਰ ਸ਼ਬਦ ਦੁਹਰਾ ਦੇਣਾ ਕਿ ਉੱਠ ਫਰੀਦਾ ਉਜੂ ਸਾਂਝ, ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਹੇ, ਕੁੰਨੇ ਹੇਠ ਜਲਾਈਐ ਬਾਲਣ ਸੰਦੇ ਥਾਂ। ਇੱਕ ਹੋਰ ਬੇਨਤੀ ਦੇਖੋ, ਕੋਈ ਗੱਲ ਗੁਰੂ ਸਾਹਿਬ ਦੀ ਬਾਣੀ ਤੋਂ ਬਾਹਰ ਨਿਕਲ ਕੇ ਨਹੀਂ। ਬਾਬਾ ਫਰੀਦ ਸਾਹਿਬ ਇਕੱਲੀ ਨਮਾਜ਼ ਹੀ ਨਹੀਂ, ਇਕੱਲੀ ਮਸਜਿਦ ਹੀ ਨਹੀਂ, ਇੱਥੋਂ ਤੱਕ ਕਿ ਇਸਲਾਮੀ ਉਸ ਅਕੀਦੇ 'ਤੇ ਵੀ ਮੋਹਰ ਲਾਉਂਦੇ ਨੇ। ਇਸਲਾਮ ਕਹਿੰਦੀ ਹੈ ਕਿ ਰੂਹ ਕਬਰ ਦੇ ਅੰਦਰ ਹੈ, ਅਤੇ ਬਾਬਾ ਸਾਹਿਬ ਦੀ ਰਚਨਾ ਤੁਸੀਂ ਪੜ੍ਹੋ, ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ, ਇਹ ਤਨਖੋਸ਼ੀ ਖਾਕ ਨਿਮਾਣੀ ਗੌਰ ਕਰੇ, ਗੌਰ ਨਿਮਾਣੀ ਸੱਡ ਕਰੇ, ਨੇ ਘਰਿਆਂ ਘਰ ਆਓ, ਸਰ ਪਰ ਮੈਥਾ ਆਵਣਾ ਮਰਨੋ ਨਾ ਦਰਿਆਓ। ਕਿ ਉਹ ਕਬਰ ਦੀ ਗੱਲ ਕਰ ਨਹੀਂ ਰਹੇ, ਉਹ ਆਪਣੀ ਸ਼ਰ੍ਹਾ ਵਿੱਚ ਪਾਬੰਦ ਨੇ, ਉਹ ਆਪਣੀ ਮਰਿਆਦਾ ਨੂੰ ਮੁਕੰਮਲ ਤੌਰ 'ਤੇ ਨਿਭਾਉਂਦੇ ਨੇ, ਪਰ ਸਭ ਨਿਭਾਉਣ ਦੇ ਬਾਵਜੂਦ ਉਹਨਾਂ ਦਾ ਅੰਦਰ ਰੁੱਖਾ ਨਹੀਂ, ਉਹਨਾਂ ਦਾ ਅੰਦਰ ਪਿਆਰੇ ਦੇ ਪਿਆਰ ਵਿੱਚ ਭਿੱਜਾ ਹੋਇਆ ਹੈ। ਗੱਲ ਚੱਲੀ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖੋਰ ਸੇ ਕਾਂਡੇ ਕੱਚਿਆ। ਕਹਿੰਦੇ ਨੇ ਮੰਨ ਲਓ ਇੱਕ ਮਿੱਤਰਤਾ ਵੀ ਹੈ, ਅਤੇ ਇੱਕ ਮਿੱਤਰ ਆਪਾਂ ਸੱਜਣ ਮਿੱਤਰ ਸ਼ਬਦ ਵਰਤਨੇ, ਮਿੱਤਰ ਸ਼ਬਦ ਬੜਾ ਪਿਆਰਾ, ਇਹ ਮਾੜਾ ਨਹੀਂ, ਮਿੱਤਰ ਸ਼ਬਦ ਬੜਾ ਮਿੱਠਾ ਹੈ। ਅਤੇ ਸਤਿਗੁਰੂ ਨੇ ਬਾਣੀ ਵਿੱਚ ਗੁਰੂ ਲਈ ਵੀ ਸ਼ਬਦ ਮਿੱਤਰ ਵਰਤਿਆ, ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਪਰਮਾਤਮਾ ਲਈ ਸ਼ਬਦ ਵਰਤਿਆ, ਪ੍ਰਭ ਸਿਉਂ ਲਾਗ ਰਹੇ ਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ, ਆਦ ਮੱਧ ਜੋ ਅੰਤ ਨਿਭਾ ਹੈ ਸੋ ਸਾਜਨ ਮੇਰਾ ਮਨ ਚਾਹ। ਉਹ ਪਰਮਾਤਮਾ ਲਈ ਸ਼ਬਦ ਮਿੱਤਰ ਵਰਤਿਆ। ਕਹਿੰਦੇ ਨੇ ਮੰਨ ਲਿਆ ਜਾਏ ਕਿ ਕਿਸੇ ਨਾਲ ਮਿੱਤਰਤਾ ਵੀ ਪਾ ਲਈ, ਦੁਨਿਆਵੀ ਤੌਰ 'ਤੇ ਵੀ ਦੇਖੀਏ, ਪਰ ਉਸ ਮਿੱਤਰਤਾ ਨੂੰ ਵਾਸ਼ਨਾ 'ਚ ਜੋੜ ਕੇ ਨਹੀਂ ਦੇਖਣਾ, ਮੇਰੀ ਅਰਜ਼ ਹੈ। ਕਹਿੰਦੇ ਮੰਨ ਲਓ ਮਿੱਤਰਤਾ ਪਾ ਲਈ, ਅਤੇ ਜੇ ਬੰਦਾ ਮਿੱਤਰ ਵੀ ਕਹੇ ਅਤੇ ਮਿੱਤਰ ਤੋਂ ਲੁਕਾ ਕੇ ਵੀ ਅੰਦਰ ਰੱਖੇ, ਕਹਿੰਦੇ ਨੇ ਇਹ ਮਿੱਤਰਤਾ ਨਹੀਂ ਹੁੰਦੀ। ਮੰਨ ਲਓ ਮਿੱਤਰ ਆਵੇ, ਉਹਨੂੰ ਕਹਿ ਮੈਂ ਤੇਰੇ ਤੋਂ ਫਿਦਾ ਹੁੰਦਾ, ਮੈਂ ਤੇਰੇ ਤੋਂ ਕੁਰਬਾਨ ਜਾਂਦਾ, ਅਤੇ ਜਿੱਦਣ ਲੋੜ ਪਏ ਅਤੇ ਮਿੱਤਰ ਦੀ ਪਿੱਠ ਵਿੱਚ ਹੀ ਛੁਰਾ ਮਾਰ ਦੇਵੇ। ਬਾਬਾ ਫਰੀਦ ਕਹਿੰਦੇ ਯਾ ਰੱਬ, ਜੇ ਮੇਰਾ ਮਿੱਤਰ ਕੋਈ ਬਣੇ, ਅਤੇ ਵੈਸੇ ਉਹਨਾਂ ਰੱਬ ਨੂੰ ਕਿਹਾ, ਜੇ ਮਿੱਤਰ ਤੂੰ ਘਰ ਵਿੱਚ ਆਵੇਂ ਅਤੇ ਤੇਰੇ ਤੋਂ ਮੈਂ ਕਪਟ ਰੱਖ ਕੇ ਗੱਲਾਂ ਲੁਕਾਵਾਂ, ਅਤੇ ਮੇਰਾ ਤਨ ਇਸ ਤਰ੍ਹਾਂ ਸੜੇ ਜਿਵੇਂ ਬਲਦੇ ਹੋਏ ਅੰਗਿਆਰਿਆਂ 'ਤੇ ਮਜੀਠ ਸੜਦਾ ਹੈ। ਇਹਦਾ ਮਤਲਬ ਕਹਿੰਦੇ ਦਿਲੋਂ ਸਫਾਈ ਕਰਕੇ ਚੱਲ, ਦਿਲ ਵਿੱਚ ਛਲ ਰੱਖ ਕੇ ਨਹੀਂ। ਸੱਚ ਇਵੇ, ਜੇ ਦਿਲ ਵਿੱਚ ਕਪਟ ਹੋਵੇਗਾ ਤਾਂ ਗਿਆਨ ਦੀਆਂ ਗੱਲਾਂ ਵੀ ਕੁਛ ਨਹੀਂ ਕਰਨੀਆਂ। ਹਿਰਦੈ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਨੀ, ਕਾਇਆ ਮਾਂਜਸ ਕੌਣ ਗੁਣਾ, ਜੋ ਘੱਟ ਭੀਤਰ ਖੈ ਬਲਣਾ, ਕਰ ਭੀ ਘੱਟ ਭੀਤਰ ਖੈ ਮਲਣਾ, ਜਿਉ ਮੈਲੇ ਬਾਹਰੋਂ ਨਿਰਮਲ। ਜੇ ਬੰਦਾ ਅੰਦਰੋਂ ਹੀ ਮੈਲਾ ਹੈ ਤੇ ਬਾਹਰ ਦੀ ਨਿਰਮਲਤਾ ਹੀ ਉੱਥੇ ਕੀ ਕਰੇ। ਫਰੀਦਾ ਜੇ ਮੈਂ ਖੁੰਦਾ ਵਾਰਿਆ, ਮਿੱਤਾਂ ਆਇੜਿਆਂ, ਖੇੜਾ ਜਲੈ ਮਜੀਠ ਜਿਉ ਉੱਪਰ ਅੰਗਾਰਾ, ਇਸ ਤਰ੍ਹਾਂ ਤਨ ਸੜੇ। ਦੂਸਰਾ ਉਹਨਾਂ ਦਾ ਇੱਕ ਬਚਨ ਹੈ, ਸਲੋਕ ਸਭ ਨੂੰ ਪਤਾ ਹੈ, ਭਾਵੇਂ ਸਾਖੀਕਾਰ ਮਹਾਂਪੁਰਖ ਭੂਮਿਕਾਵਾਂ ਸ਼ਬਦ ਦੀਆਂ ਦਿੰਦੇ ਸਨ, ਜਦੋਂ ਸੰਪਰਦਾਇ ਮਹਾਂਪੁਰਖ ਕਥਾ ਕਰਦੇ ਸਨ, ਹੁਣ ਤਾਂ ਪਹਿਲਾਂ ਸੀ ਇਕੱਲੀ ਕੈਂਚੀ। ਮੈਂ ਕੱਲ੍ਹ ਵੀ ਅਰਜ਼ ਕਰਕੇ ਆਇਆ, ਤਰਕ ਦੀ ਕੋਈ ਸੀਮਾ ਹੈ? ਦਰਜੀ ਕੋਲ ਕੈਂਚੀ ਚਾਹੀਦੀ ਹੈ ਕੱਪੜਾ ਤਿਆਰ ਕਰਨ ਲਈ, ਪਰ ਇੰਨੀ ਕੈਂਚੀ ਨਾ ਚਲਾਉਣ ਲੱਗ ਪਈ ਕਿ ਕੱਪੜਾ ਹੀ ਲੀਰਾ ਹੋ ਜਾਵੇ, ਤੇਰਾ ਤਨ ਹੀ ਨਾ ਨਗਨ ਕਿਤੇ ਹੋ ਜਾਵੇ। ਕੈਂਚੀ ਦੀ ਕੋਈ ਸੀਮਾ ਹੈ? ਕਿਉਂਕਿ ਤਰਕ ਤਾਂ ਗੁਰਦੇਵ ਨੇ ਵੀ ਕੀਤੇ, ਬਾਣੀ 'ਚ ਲੋਜਿਕ ਦਿੱਤੇ। ਆ ਸਾਰੇ ਲੋਜਿਕ ਸਨ ਜੋ ਸਾਹਿਬ ਨੇ ਬਾਣੀ ਵਿੱਚ ਬੇਅੰਤ ਪ੍ਰਮਾਣ ਦਿੱਤੇ। ਪਰ ਯਾਦ ਰੱਖਿਓ, ਉਹ ਪ੍ਰਮਾਣ ਕਿਸੇ ਨੂੰ ਥੱਲੇ ਲਾਉਣ ਲਈ ਨਹੀਂ, ਉਹ ਇਸ ਕਰਕੇ ਦਿੱਤੇ ਸਨ ਡਿੱਗੇ ਹੋਏ ਦਾ ਜੀਵਨ ਉੱਚਾ ਚੁੱਕਿਆ ਜਾ ਸਕੇ। ਜੇ ਦੇਖੋ ਜੰਝੂ ਦੀ ਗੱਲ ਚੱਲੀ, ਮੈਂ ਸਿਰ ਵੇਖਣ ਵਿੱਚੋਂ ਨਿਕਲਿਆ, ਜੰਝੂ ਦੀ ਗੱਲ ਚੱਲੀ ਤੇ ਜਿਹੜੀ ਪਰਿਭਾਸ਼ਾ ਗੁਰੂ ਨਾਨਕ ਸਾਹਿਬ ਨੇ ਜੰਝੂ ਦੀ ਦਿੱਤੀ, ਖਿਮਾ ਕਰਿਓ, ਸ਼ਾਇਦ ਇਹ ਸਨਾਤਨ ਮਤ ਕੋਲ ਵੀ ਪਰਿਭਾਸ਼ਾ ਨਹੀਂ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵਟ, ਇਹ ਜਨੇਊ ਜੀ ਕਾ ਖਾਈ ਤਾਂ ਪਾਂਡੇ ਘੱਤ। ਇਸ ਸ਼ਬਦ ਨੂੰ ਆਪਾਂ ਦਵੈਸ਼ ਚਰਥ ਨਾ ਕਰੀਏ। ਮੇਰੀ ਬੇਨਤੀ ਸੁਣਿਓ, ਗੁਰਦੇਵ ਕੋਲ ਕੋਈ ਵੀ ਆਇਆ ਹੈ ਸਤਿਗੁਰੂ ਦੇ ਅੰਦਰ, ਜੇ ਗੁਰੂ ਅੰਦਰ ਦਵੈਸ਼ ਆ ਗਈ ਤਾਂ ਪਿਆਰਿਓ ਚੇਲਿਆਂ ਦਾ ਕੀ ਬਣੇਗਾ? ਗੁਰੂ ਅੰਦਰ ਦਵੈਸ਼ ਨਹੀਂ। ਸਤਿਗੁਰ ਸਭਨਾਂ ਦਾ ਭਲਾ ਮਨਾਏਗਾ, ਤਿਸ ਦਾ ਬੁਰਾ ਕਿਉਂ ਹੋਏ? ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਰਚਨਾ ਵਿੱਚ ਦੇਖੋ, ਜਦੋਂ ਦਿਲੋਂ ਮੁਹੱਬਤ ਦੀ ਗੱਲ ਚੱਲਦੀ ਹੈ, ਕੋਈ ਚੀਜ਼ ਰਸਤੇ ਵਿੱਚ ਰੋਕ ਨਹੀਂ ਸਕੇਗੀ। ਬਾਬਾ ਫਰੀਦ ਸਾਹਿਬ ਦੇ ਦੋ ਸ਼ਲੋਕ ਹੋਰ ਨੇ ਕਿ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨਿਹ। ਕਹਿੰਦੇ ਨੇ ਗਲੀਆਂ ਨੇ ਭੀੜੀਆਂ, ਚਿੱਕੜ ਭਰਿਆ ਪਿਆ ਅਤੇ ਪਿਆਰੇ ਦਾ ਘਰ ਵੀ ਬੜਾ ਦੂਰ ਹੈ, ਪਰ ਕਰਾਂ ਕੀ? ਉਹਦੇ ਨਾਲ ਮੁਹੱਬਤ ਬਣ ਗਈ ਹੈ, ਘਰ ਦੀ ਦੂਰੀ ਹੈ। ਪਿਆਰਿਓ, ਮੁਹੱਬਤ ਹੋਵੇ ਅਤੇ ਸੱਚ ਇਵੇ ਦੂਰੀ ਤੋਂ ਵੀ ਇਸ਼ਕ ਨਿਭਾਇਆ ਜਾ ਸਕਦਾ ਹੈ। ਸੂਰਜ ਅਸਮਾਨ ਵਿੱਚ, ਕਮਲ ਦਾ ਫੁੱਲ ਪਾਣੀ ਵਿੱਚ ਹੈ, ਅਤੇ ਕਰੋੜਾਂ ਕੋਹ ਦਾ ਫਾਸਲਾ ਹੈ, ਪਰ ਮੁਹੱਬਤ ਕਰਨ ਵਾਲਾ ਕਹਿੰਦਾ ਤਾਂ ਕੀ ਹੋਇਆ, ਜੇ ਫਾਸਲਾ ਕਰੋੜਾਂ ਕੋਹਾਂ ਦਾ ਹੈ, ਤੇਰੀ ਕਿਰਨ ਨਿਕਲੇਗੀ ਅਤੇ ਮੈਂ ਧਰਤੀ ਉੱਤੇ ਵੀ ਖੇੜਾ ਲੈ ਕੇ ਤੇਰੇ ਨਾਲ ਪਿਆਰ ਦੀਆਂ ਗੱਲਾਂ ਕਰਾਂਗਾ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਚਨ ਵੀ ਕਹੇ ਨੇ, ਕਹਿਣ ਲੱਗੇ ਦੇਖੋ ਕਿ ਸਰਵਰ ਕਮਲ ਕਿਰਨ ਆਕਾਸ਼ੀ, ਕਮਲ ਸਰੋਵਰ ਵਿੱਚ ਹੈ ਅਤੇ ਸੂਰਜ ਅਸਮਾਨ ਵਿੱਚ ਹੈ। ਬਿਗਸੈ ਸਹਿ ਸੁਭਾਈ, ਪਰ ਇੰਨੀ ਦੂਰੀ ਹੋਣ ਦੇ ਬਾਵਜੂਦ ਵੀ ਅੰਦਰ ਦੀ ਮੁਹੱਬਤ ਤਾਂ ਕਮਲ ਦਾ ਫੁੱਲ ਵੀ ਨਿਭਾਈ ਜਾ ਰਿਹਾ ਹੈ, ਦਿਲੋਂ ਮੁਹੱਬਤ ਜਿਹੜਾ ਕਰੇ। ਬਾਬਾ ਸਾਹਿਬ ਨੇ ਕਿਹਾ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨਿਹ, ਚੱਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੈ ਨਿਹ। ਇਹ ਹੈ ਦਿਲੋਂ ਇਸ਼ਕ, ਜੇ ਚੱਲਣਾ ਵਾਂ ਕੰਬਲੀ ਭਿੱਜਦੀ ਹੈ, ਜੇ ਰਹਿਣਾ ਵਾਂ ਤਾਂ ਤੇਰਾ ਪਿਆਰ ਟੁੱਟਦਾ ਹੈ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਦੇਖੋ, ਇੱਕ ਤਾਂ ਅਰਥ ਨੇ ਬਾਹਰ ਮੁਖੀ ਕਿ ਗਲੀਆਂ ਵਿੱਚ ਚਿੱਕੜ ਹੈ, ਤੇਰਾ ਘਰ ਮੁਰਸ਼ਦ ਦਾ ਦੂਰ ਹੈ, ਇੱਕ ਅਰਥ ਨੇ ਇਹਦੇ ਅੰਤਰੀ ਵੀ। ਕੇਵਲ ਬਾਹਰ ਦੀਆਂ ਗਲੀਆਂ ਨਹੀਂ, ਅੰਦਰ ਦੇ ਘਰ ਜਾਣ ਵਾਲੀਆਂ ਵੀ ਗਲੀਆਂ ਵਿੱਚ ਚਿੱਕੜ ਭਰਿਆ ਪਿਆ ਹੈ। ਅੱਖਾਂ ਵੀ ਗਲੀਆਂ ਨੇ, ਕੰਨ ਵੀ ਗਲੀਆਂ ਨੇ, ਮੂੰਹ ਵੀ ਗਲੀਆਂ ਹੈ। ਮਾਲਕ ਮੈਂ ਕਿਵੇਂ ਤੁਰਾਂ ਕਿ ਜਦੋਂ ਤੇਰੇ ਘਰ ਨੂੰ ਰਸਤੇ ਵਿੱਚ ਚੱਲਣ ਲੱਗਣਾ ਤੇ ਇਹ ਇੰਦਰੀਆਂ ਦੀਆਂ ਗਲੀਆਂ ਇਹਨਾਂ ਵਾਸ਼ਨਾ ਦੇ ਚਿੱਕੜ ਨਾਲ ਭਰੀਆਂ ਨੇ, ਕਦੀ ਅੱਖਾਂ ਰੋਕ ਕੇ ਬਹਿ ਜਾਂਦੀਆਂ ਨੇ, ਕਦੀ ਮੈਨੂੰ ਕੰਨ ਰੋਕ ਕੇ ਬੈਠ ਜਾਂਦੇ, ਕਦੀ ਜ਼ਬਾਨ ਰੋਕ ਕੇ ਬੈਠ ਜਾਂਦੀ, ਚਾਰ ਚੁਫੇਰੇ ਚਿੱਕੜ ਹੀ ਚਿੱਕੜ ਹੈ। ਪਰ ਅੱਗੇ ਉੱਤਰ ਦਿੰਦੇ ਨੇ ਕਿ ਹੇ ਮੇਰੇ ਮਾਲਕ, ਕਿਰਪਾ ਕਰ, ਭਿੱਜੋ ਸਿੱਜੋ ਕੰਬਲੀ, ਅੱਲਾ ਵਰਸਾ ਮੇਹੋ ਜਾਏ ਮਿਲਾ ਤਿਨਾ ਸੱਜਣਾ, ਟੁੱਟੋ ਨਾਹੀ ਨੇਖੋ, ਮੇਰਾ ਪਿਆਰ ਨਾ ਟੁੱਟੇ, ਮੈਂ ਆਪਣੇ ਸੱਜਣ ਨੂੰ ਜਾ ਮਿਲਾ। ਸਾਹਿਬ ਦਾ ਪਹਿਲਾ ਬਚਨ ਸੀ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਹੜੇ ਦਿਲੋਂ ਪਿਆਰ ਕਰਦੇ ਨੇ। ਇੱਕ ਦਾ ਛੋਟੀ ਜਿਹੀ ਉਦਾਹਰਨ ਦੇ ਦੇਗਾ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ, ਮਨ ਚ ਹੋਰ ਤੇ ਮੁੱਖ ਤੋਂ ਕੁਝ ਹੋਰ। ਸੌ ਸਾਖੀ ਵਿੱਚ ਨਾ ਇੱਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਵਿੱਤਰ ਬਚਨ ਹੈ, ਉਸ ਵਿੱਚ ਬੜੀ ਸਿੱਖਿਆ ਦਿੱਤੀ ਸਤਿਗੁਰੂ ਕਲਗੀਧਰ ਜੀ ਨੇ। ਵੈਸੇ ਉਹਨੂੰ ਕਵੀ ਸੰਤੋਖ ਸਿੰਘ ਹੋਣਾ ਸ਼੍ਰੀ ਗੁਰਪ੍ਰਤਾਪ ਸੂਰਜ ਵਿੱਚ, ਗਿਆਨੀ ਗਿਆਨ ਸਿੰਘ ਹੋਣਾ ਨੇ ਤਵਾਰੀ ਗੁਰੂ ਖਾਲਸਾ ਵਿੱਚ ਦਰਜ ਕੀਤਾ ਹੈ। ਦਿਲੋਂ ਮੁਹੱਬਤ ਹੋਰ, ਪ੍ਰੀਤ ਦੀਆਂ ਗੱਲਾਂ ਕਰਨੀਆਂ ਅਤੇ ਦਿਲੋਂ ਮੁਹੱਬਤ ਹੋਣੀ, ਇਹ 'ਚ ਦੋਨਾਂ 'ਚ ਫਰਕ ਹੈ। ਕਈ ਵਾਰੀ ਸੱਚ ਇਵੇ ਕਿ ਪ੍ਰੀਤ ਦੀ ਗੱਲ ਚੱਲੇ, ਸਾਡੇ ਅੰਦਰ ਜਜ਼ਬਾਤ ਪੈਦਾ ਹੁੰਦਾ, ਅੱਖਾਂ ਪਾਣੀ ਨਾਲ ਭਰ ਜਾਂਦੀਆਂ ਨੇ। ਪਰ ਕੋਈ ਜ਼ਰੂਰੀ ਨਹੀਂ ਅੱਖ ਪਾਣੀ ਨਾਲ ਭਰੀ ਹੋਵੇ ਅਤੇ ਦਿਲ ਵੀ ਭਰਿਆ ਹੋਵੇਗਾ। ਯਾਦ ਰੱਖੋ, ਸਟੀਲ ਦੇ ਭਾਂਡੇ 'ਚ ਸਟੀਲ ਦੇ ਗਲਾਸ ਵਿੱਚ ਬਰਫ਼ ਪਾਓ, ਪਾਣੀ ਤਾਂ ਉਹਦੇ ਬਾਹਰ ਵੀ ਆ ਜਾਂਦਾ ਬੂੰਦਾਂ ਬਣ ਕੇ, ਪਰ ਸਟੀਲ ਦਾ ਭਾਂਡਾ ਅੰਦਰੋਂ ਕਦੀ ਨਰਮ ਨਹੀਂ ਹੁੰਦਾ। ਪਾਣੀ ਉਹਦੇ ਵਿੱਚੋਂ ਵੀ ਬੂੰਦਾਂ ਬਣ ਕੇ ਬਾਹਰ ਹੁੰਦਾ, ਪਰ ਅੰਦਰੋਂ ਨਰਮ ਨਹੀਂ, ਅੰਦਰੋਂ ਕਰੜੇ ਦਾ ਕਰੜਾ। ਸਤਿਗੁਰੂ ਕਲਗੀਧਰ ਸਵਾਮੀ ਜੀ, ਉਹਨਾਂ ਦੇ ਦਰਬਾਰ ਵਿੱਚ ਸੰਗਤਾਂ ਦਾ ਬਹੁਤ ਵੱਡਾ ਇਕੱਠ ਰੋਜ਼ ਹੁੰਦਾ ਹੈ, ਅਤੇ ਰੂਹਾਨੀ ਦੀਵਾਨ ਸੱਜਦੇ ਨੇ। ਰੂਹਾਨੀ ਦੀਵਾਨ ਦਾ ਮਤਲਬ ਕਿ ਕੇਵਲ ਨਿੰਦਿਆ ਦਾ ਦੀਵਾਨ ਨਹੀਂ, ਕੇਵਲ ਖੰਗਤਾ ਦਾ ਪ੍ਰਗਟਾਵਾ ਨਹੀਂ, ਸੱਚ ਇਵੇਂ ਉੱਥੇ ਸਾਰੇ ਆਤਮ ਰਸੀਏ ਬੈਠਦੇ ਨੇ, ਅਤੇ ਗੁਰੂ ਕਲਗੀ ਵਾਲੇ ਦੀ ਨਜ਼ਰ ਪੈਂਦੀ ਹੈ ਅਤੇ ਉਹ ਪੱਥਰਾਂ ਨੂੰ ਵੀ ਪਿਘਲਾ ਕੇ ਰੱਖ ਦਿੰਦੇ ਨੇ। ਪਰ ਕੋਈ ਸੱਜਣ ਐਸੇ ਆਏ ਕਿ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਜੀ ਨੂੰ ਕਹਿਣ ਲੱਗੇ, ਸਤਿਗੁਰੂ ਤੁਹਾਡੇ ਨਾਲ ਅਸੀਂ ਮੁਹੱਬਤ ਕਰਨੇ ਖਾਂ, ਤੇਰੇ ਤੋਂ ਬਿਨਾਂ ਰਿਹਾ ਨਹੀਂ ਜਾ ਸਕਦਾ। ਅਤੇ ਮੇਰਾ ਖਿਆਲ ਮੁਹੱਬਤ ਕਰਨ ਵਾਲਾ ਜ਼ਿਆਦਾ ਬੋਲ ਵੀ ਨਹੀਂ ਸਕਦਾ, ਜਿਹੜਾ ਦਿਲੋਂ ਪਿਆਰ ਕਰਦਾ ਨਾ ਉਹਨੂੰ ਬੋਲਣ ਦੀ ਲੋੜ ਨਹੀਂ, ਉਹਦਾ ਜੀਵਨ ਹੀ ਦੱਸਣ ਲੱਗ ਪੈਂਦਾ ਦਿਲੋਂ ਪਿਆਰ ਕਰ ਰਿਹਾ ਹੈ। ਕਈ ਵਾਰੀ ਕਹਿਣ ਵਾਲੇ ਭੱਜ ਜਾਂਦੇ ਜੇ ਅਤੇ ਚੁੱਪ ਰਹਿਣ ਵਾਲੇ ਸਿਰ ਦੇ ਜਾਂਦੇ ਨੇ। ਫਿਰ ਬੇਨਤੀ ਧਿਆਨ ਨਾਲ ਸੁਣਿਓ, ਜਿਹੜੇ ਕਹਿੰਦੇ ਨੇ ਅਸੀਂ ਮਰਾਂਗੇ ਅਸੀਂ ਮੁਹੱਬਤ ਕਰਨੇ ਹਾਂ, ਉਹ ਪੈਰ ਖਿਸਕਾ ਕੇ ਭੱਜਦੇ ਨੇ, ਅਤੇ ਸੱਚ ਇਵੇਂ ਜਿਹੜਾ ਦਿਲੋਂ ਮੁਹੱਬਤ ਪਾਲਦਾ, ਪਤਾ ਹੀ ਉਦੋਂ ਲੱਗਦਾ ਜਦੋਂ ਆਪਣੇ ਪਿਆਰੇ ਤੋਂ ਆਪਣਾ ਤਨ ਮਨ ਧਨ ਕੁਰਬਾਨ ਕਰ ਜਾਂਦਾ ਹੈ। ਉਹਨਾਂ ਕਿਹਾ, ਮਹਾਰਾਜ ਅਸੀਂ ਪਿਆਰ ਕਰਨੇ ਆਪ ਜੀ ਨੂੰ, ਅਤੇ ਨਾਲ ਉਹਨਾਂ ਸ਼ਬਦ ਪੜ੍ਹਦਿਆਂ ਰੋਣ ਲੱਗ ਪੈਣਾ। ਹਜ਼ੂਰ ਨੇ ਇੱਕ ਦਿਨ ਦੇਖ, ਦੋ ਦਿਨ ਦੇਖ, ਉਹ ਲਗਾਤਾਰ ਹੀ ਇਹ ਸ਼ਬਦ ਕਹਿਣ ਲੱਗ ਪਏ। ਹਜ਼ੂਰ ਨੇ ਇੱਕ ਦਿਨ ਕਿਹਾ, ਭਾਈ ਸਿੱਖੋ ਆਹ ਜਿਹੜੇ ਸੱਜਣ ਨੇ ਇਹਨਾਂ ਜਦੋਂ ਵਾਪਸ ਜਾਣਾ, ਸਾਡੀ ਆਗਿਆ ਤੋਂ ਬਿਨਾਂ ਇਹਨਾਂ ਨੂੰ ਜਾਣ ਨਹੀਂ ਦੇਣਾ, ਪਰ ਇਹਨਾਂ ਨੂੰ ਅਜੇ ਦੱਸਿਓ ਨਾ। ਕਹਿੰਦੇ ਹਜ਼ੂਰ ਨੇ ਸਮਝਾ ਦਿੱਤਾ, ਅਤੇ ਜਿਸ ਦਿਨ ਉਹ ਵਿਦਾਇਗੀ ਲੈਣ ਆਏ ਕਿ ਮਹਾਰਾਜ ਆਪਣੇ ਘਰਾਂ ਨੂੰ ਜਾਣਾ ਅਤੇ ਕਿਰਪਾ ਕਰਕੇ ਅਸੀਸ ਬਖਸ਼ੋ, ਹਜ਼ੂਰ ਕਹਿੰਦੇ ਨੇ ਤੁਸੀਂ ਤਾਂ ਕਹਿੰਦੇ ਹੋ ਤੁਹਾਡੇ ਤੋਂ ਬਿਨਾਂ ਰਹਿ ਨਹੀਂ ਸਕਦੇ, ਜਿੱਥੇ ਖਲੋਂਦੇ ਹੋ ਅੱਖਾਂ ਭਰ ਲੈਂਦੇ ਹੋ, ਹੁਣ ਹਜ਼ੂਰ ਅੰਦਰ ਨੂੰ ਜਾਣਦੇ ਨੇ ਕਿ ਮਨ ਕੁਛ ਕਹਿੰਦਾ, ਜ਼ਬਾਨ ਕੁਛ ਕਹਿੰਦੀ ਹੈ। ਸਤਿਗੁਰੂ ਤੋਂ ਕੋਈ ਗੱਲ ਲੁਕੀ ਨਹੀਂ, ਪਰ ਇੱਕ ਮੈਂ ਬੇਨਤੀ ਕਰਾਂਗਾ, ਉਸ ਦਾ ਸ਼ੁਕਰ ਕਰੋ ਕਿ ਸਾਡਾ ਸਭ ਕੁਝ ਅੰਦਰ ਜਾਣਨ ਦੇ ਬਾਵਜੂਦ ਅਸੀਂ ਮੱਥਾ ਟੇਕਨੇ ਹਾਂ, ਫਿਰ ਵੀ ਉੱਤੇ ਪਰਦੇ ਪਾਈ ਜਾਂਦਾ ਹੈ। ਇਨਸਾਨ ਨੂੰ ਪਤਾ ਲੱਗ ਜਾਓ ਜੀ ਨਹੀਂ ਰਹੇਗਾ। ਸੱਚ ਇਵੇਂ ਘਰ ਦੇ ਬੱਚੇ ਨੂੰ ਕਿਤੇ ਗਲਤੀ ਦਾ ਪਤਾ ਲੱਗ ਜਾਏ, ਗੁਨਾਹ ਦਾ ਪਤਾ ਲੱਗ ਜਾਏ, ਉਹ ਨਫ਼ਰਤ ਕਰਨ ਲੱਗ ਪੈਂਦਾ ਹੈ। ਪਰ ਗੁਰੂ ਅਤੇ ਰੱਬ ਐਸਾ ਪਤਾ ਹੈ ਕਿ ਬੰਦਾ ਪੈਰਾਂ ਤੋਂ ਸਿਰ ਤੱਕ ਪਾਪਾਂ ਨਾਲ ਭਰਿਆ, ਫਿਰ ਵੀ ਦੀਨ ਦਇਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ, ਗੁਨਾਹ ਦੇਖਦਾ ਅਕਿਰਤ ਘਣਾ ਨੂੰ ਪਾਲਦਾ, ਉਹ ਤਾਂ ਉਹਨਾਂ ਨੂੰ ਹੀ ਪਾਲਦਾ ਹੈ। ਹੁਣ ਇੱਥੇ ਸੱਚੇ ਪਾਤਸ਼ਾਹ ਮਹਾਰਾਜ ਦੇਖਿਆ ਵੀ ਇਹ ਗੱਲ ਬਹੁਤ ਜ਼ਿਆਦਾ ਨਿਕਲ ਪਈ, ਕਹਿੰਦੇ ਤੁਸੀਂ ਦਿਲੋਂ ਮੁਹੱਬਤ ਕਰਦੇ ਹੋ ਅਤੇ ਜਾਣ ਦੀ ਕੀ ਲੋੜ, ਸਾਡੇ ਕੋਲ ਰਹੋ। ਤੋਰ ਦਿੱਤਾ, ਪਰ ਅੰਦਰੋਂ ਪਰਿਵਾਰ ਦੇ ਮੋਹ ਦੀ ਖਿੱਚ, ਮੋਹ ਦੀਆਂ ਤੰਦਾਂ ਧੂ ਪਾਉਣ, ਫਿਰ ਯਤਨ ਕੀਤਾ, ਹਜ਼ੂਰ ਨੇ ਜਾਣ ਨਹੀਂ ਦਿੱਤਾ। ਇੱਕ ਦਿਨ ਇਹਨਾਂ ਨੇ ਕੀ ਕੀਤਾ ਕਿ ਚਲਾਕੀ ਵਰਤਣ ਲੱਗੇ, ਅਤੇ ਇਹ ਗੱਲ ਚੇਤੇ ਰੱਖਿਓ ਕਿ ਸਿਆਣਪ ਨਾਲ ਅੱਜ ਤੱਕ ਕਿਸੇ ਨੂੰ ਰੱਬ ਨਹੀਂ ਜੇ ਮਿਲਿਆ, ਜਿਹਨੂੰ ਵੀ ਮਿਲਿਆ ਕੇਵਲ ਭਾਵਨਾ ਨਾਲ ਮਿਲਿਆ। ਇਹ ਮੈਂ ਇਸ ਪ੍ਰਕਰਨ ਸੰਬੰਧੀ ਬੋਲਣਾ ਨਹੀਂ ਕਿਉਂਕਿ ਵਕਤ ਕਾਫੀ ਚਾਹੀਦਾ ਹੈ। ਸਿਆਣਪ ਕਦੀ ਰੱਬ ਨੂੰ ਨਹੀਂ ਪਾ ਸਕੀ, ਸਤਿਗੁਰੂ ਨੇ ਤਾਂ ਪਹਿਲੀ ਪੌੜੀ ਇਹ ਕਹੀ, ਸਹਿਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ। ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿੰਨਾ ਬੰਦਾ ਸਿਆਣਪ ਨਾਲ ਖੁੱਜਤ ਕਰਦਾ ਓਨੀ ਉਹਦੀ ਦੂਰੀ ਬਣਦੀ ਹੈ, ਅਤੇ ਜਿੰਨੇ ਅਕਲ ਦੇ ਘੋੜੇ ਦੌੜਾਉਂਦਾ ਓਨਾ ਉਹਦਾ ਮਨ ਮੈਲਾ ਹੋ ਜਾਂਦਾ। ਸਤਿਗੁਰੂ ਦਾ ਬਚਨ ਹੈ ਕਿ ਗੁਰਮਤ ਸਾਚੀ ਖੁੱਜਤ ਦੂਰ, ਗੁਰੂ ਦੀ ਮਤ ਹੀ ਸੱਚੀ ਹੈ, ਅਤੇ ਜਿੰਨਾ ਬੰਦਾ ਗੁਰੂ 'ਤੇ ਖੁੱਜਤਾਂ ਕਰੇਗਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਓਨਾ ਬੰਦਾ ਗੁਰੂ ਤੋਂ ਦੂਰ ਚਲਾ ਜਾਏਗਾ। ਗੁਰਮਤ ਸਾਚੀ ਖੁੱਜਤ ਦੂਰ, ਬਹੁਤ ਸਿਆਣਪ ਲਾਗੈ ਧੂਰ, ਇੱਥੇ ਧੂਰ ਦਰਤ ਚਰਨ ਧੂੜ ਨਹੀਂ, ਇੱਥੇ ਧੂਰ ਦਰਤ ਕਰਾਂਗੇ ਮੈਲ ਮਿੱਟੀ। ਜਿੰਨਾ ਬੰਦਾ ਸਿਆਣਾ ਬਣਦਾ ਉਹਨਾਂ ਅੰਦਰੋਂ ਮੈਲਾ ਹੋ ਜਾਂਦਾ। ਆ ਸੁਖਮਨੀ ਸਾਹਿਬ 'ਚ ਦੋ ਕੁ ਬਚਨ ਨੇ ਕਿ ਬਹੁਤ ਸਿਆਣਪ ਜਮਕਾ ਭੋ ਵਿਆਪੇ, ਤੇ ਨਹੀਂ ਕਿਹਾ ਸਾਣੇ ਬੰਦੇ ਦੀ ਜਮਾਂ ਦੀਆਂ ਫਾਈਆਂ ਕੱਟੀਆਂ ਜਾਣਗੀਆਂ। ਬੰਦਗੀ ਕਰਨ ਵਾਲਾ ਤਾਂ ਕਹਿੰਦਾ ਕਿ ਮੈਂ ਜਮਦੂਤ ਦਾ ਰਸਾਂ ਕੱਟ ਦਿੱਤਾ, ਮਪ ਮਪ ਕਾਟੂੰ ਜਮਕੀ ਫਾਂਸੀ, ਮਨ ਮੇਰੋ ਗੱਜ ਜੇਵਾ ਮੇਰੀ ਕਾਤੀ, ਮਪ ਮਪ ਕਾਟੂੰ ਜਮਕੀ ਫਾਂਸੀ। ਭਗਤੀ ਵਾਲਾ ਕਹਿੰਦਾ ਮੈਂ ਜਮਾਂ ਦੀਆਂ ਫਾਈਆਂ ਕੱਢ ਦਿੱਤੀਆਂ,
ਤੇ ਗੁਰੂ ਅਰਜਨ ਸਾਹਿਬ ਕਹਿੰਦੇ ਸਿਆਣੇ ਦੇ ਬੰਦੇ ਦੇ ਗਲ ਵਿੱਚ ਫਾਈ ਪੈ ਗਈ। ਬਹੁਤ ਸਿਆਣਪ ਜਮਕਾ ਭਉ ਵਿਆਪੈ, ਜਾਂ ਇੱਕ ਪਵਿੱਤਰ ਬਚਨ ਹੁੰਦਾ ਗੁਰ ਕੀ ਮਤ ਤੂੰ ਲੇ ਇਹ ਆਨੇ ਭਗਤ ਬਿੜ, ਬਹੁ ਡੂਬੇ ਸਿਆਣੇ ਕੀ ਸਿਆਣਪ ਨੂੰ ਕਿਤੇ ਥਾਂ ਦਿੱਤੀ ਗਈ। ਇਸੇ ਕਰਕੇ ਸਤਿਗੁਰੂ ਨੇ ਆਨੰਦ ਸਾਹਿਬ ਵਿੱਚ ਕਿਹਾ, ਕਹਿਣ ਲੱਗੇ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਚਲਾਕੀ ਨਾਲ ਕਦੀ ਮਿਲਿਆ, ਰੇ ਜਨ ਮਨ ਮਾਧੋ ਸਿਉਂ ਲਾਈਐ, ਚਤੁਰਾਈ ਨਾ ਚਤਰ ਪੁੱਜ ਪਾਈਐ। ਹੁਣ ਅਸੀਂ ਇਹ ਗੱਲ ਕਰਨੇ, ਮੈਨੂੰ ਖਿਮਾ ਕਰਿਓ ਜੋ ਮੈਂ ਕਹਿਣ ਲੱਗਾ, ਅਸੀਂ ਸ਼ਬਦ ਪੜ੍ਹਨੇ, ਇੱਕੋ ਦਮ ਕਹਿੰਦੇ ਹਾਂ ਸਾਇੰਸ ਇਹ ਵੀ ਸਿੱਧ ਕਰ ਗਈ ਜੀ। ਮੈਂ ਇੱਕ ਬੇਨਤੀ ਕਰਾਂਗਾ, ਸਾਇੰਸ ਦਾ ਰਸਤਾ ਮਾੜਾ ਨਹੀਂ, ਧਰਮ ਦਾ ਆਪਣਾ ਰਸਤਾ ਹੈ, ਵਿਗਿਆਨ ਦਾ ਆਪਣਾ ਰਸਤਾ ਹੈ। ਵਿਗਿਆਨੀ ਅੱਜ ਮਸ਼ੀਨ ਥੱਲੇ ਦੱਬ ਕੇ ਜ਼ੋਰ ਲਾਈ ਬੈਠੇ, ਮੈਂ ਉਸ ਤੱਤ ਨੂੰ ਲੱਭਣਾ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ। ਤੁਸੀਂ ਪੜ੍ਹਦੇ ਹੋ ਪੇਪਰਾਂ ਵਿੱਚ, ਨਿਊਜ਼ ਵਿੱਚ ਹੀ ਆਉਂਦਾ। ਮੈਂ ਕਹਿੰਦਾ ਉਹ ਲੱਭਣਾ, ਉਹਨੂੰ ਕਾਬੂ ਕਰਨਾ ਜਿਹਨੇ ਸਭ ਕੁਝ ਪੈਦਾ ਕੀਤਾ। ਪਰ ਮਹਾਂਪੁਰਖ ਵੀ ਕਹਿੰਦਾ ਮੈਂ ਉਹਨੂੰ ਲੱਭਣਾ ਜਿਹਨੇ ਸਭ ਕੁਝ ਬਣਾਇਆ ਹੈ। ਪਰ ਫਰਕ ਇੰਨਾ, ਵਿਗਿਆਨ ਕਹਿੰਦਾ ਮੈਂ ਲੱਭ ਕੇ ਉਹਨੂੰ ਆਪਣਾ ਗੁਲਾਮ ਬਣਾਉਣਾ ਚਾਹਾਂਗਾ, ਅਤੇ ਮਹਾਂਪੁਰਖ ਕਹਿੰਦਾ ਮੈਂ ਉਹਨੂੰ ਲੱਭ ਕੇ ਉਹਦਾ ਗੁਲਾਮ ਬਣਨਾ ਚਾਹਾਂਗਾ। ਬਸ ਇੰਨਾ ਹੀ ਅੰਤਰ ਹੈ ਕਿ ਚਲਾਕੀ ਨਾਲ ਕਦੀ ਕਿਸੇ ਨੂੰ ਮਿਲਿਆ ਤਰਕ ਦੀ ਮਰਜ਼ ਕੀਤੀ ਥਾਂ ਹੈ, ਪਰ ਇੰਨਾ ਤਰਕ ਨਾ ਕਰ ਬਹਿ ਕੇ ਗੁਰੂ ਤੋਂ ਹੀ ਤੇਰਾ ਵਿਸ਼ਵਾਸ ਉੱਠ ਜਾਏ। ਆਹ ਨਿੱਕਾ ਜਿਹੀਆਂ ਸਾਡੀਆਂ ਅੱਖਾਂ ਦੀ ਪੁਤਲੀ ਹੈ, ਕਿਸੇ 'ਤੇ ਕੋਈ ਸ਼ਬਦ ਲਾ ਕੇ ਨਹੀਂ, ਮੈਂ ਸਤਿਗੁਰੂ ਦੀ ਹਜ਼ੂਰੀ 'ਚ ਬੇਨਤੀ ਕਰਾਂਗਾ। ਅਕਸਰ ਅਸੀਂ ਦੇਖਦੇ ਹਾਂ ਅੱਖਾਂ ਦੀ ਪੁਤਲੀ ਸੂਰਜ ਨੂੰ ਦੇਖ ਲੈਂਦੀ ਹੈ, ਅੱਖਾਂ ਦੀ ਪੁਤਲੀ ਚੰਦਰਮਾ ਨੂੰ ਦੇਖਦੀ ਹੈ, ਅੱਖਾਂ ਦੀ ਪੁਤਲੀ ਦੂਰ ਪਹਾੜਾਂ 'ਤੇ ਜੰਮੀ ਬਰਫ਼ ਨੂੰ ਦੇਖਦੀ ਹੈ, ਅੱਖਾਂ ਦਾ ਨਿੱਕਾ ਜਿਹਾ ਲੈਂਸ ਦੂਰ ਸਮੁੰਦਰ ਦੀਆਂ ਛੱਲਾਂ ਨੂੰ ਦੇਖਦਾ, ਪਰ ਥੋੜ੍ਹਾ ਜਿਹਾ ਇੱਕ ਰੇਤ ਦਾ ਕਣ, ਕੰਕਰੀਟ ਜਾਂ ਕੱਖ ਅੱਖਾਂ ਵਿੱਚ ਪੈਦਾ, ਸੂਰਜ ਵੀ ਦਿਸਣਾ ਬੰਦ ਹੋ ਜਾਂਦਾ, ਚੰਦਰਮਾ ਦਿਸਣਾ ਬੰਦ ਹੋ ਜਾਂਦਾ, ਸਮੁੰਦਰ ਦੀਆਂ ਲਹਿਰਾਂ ਨਜ਼ਰ ਨਹੀਂ ਆਉਂਦੀਆਂ, ਅਤੇ ਜਿਹਦੀ ਅੱਖ ਵਿੱਚ ਕੱਖ ਪੈ ਗਿਆ ਉਹ ਕਹਿਣ ਲੱਗ ਪਿਆ ਮੈਂ ਸੂਰਜ ਨੂੰ ਮੰਨਦਾ ਹੀ ਨਹੀਂ, ਸੂਰਜ ਤਾਂ ਹੈ ਹੀ ਨਹੀਂ। ਲੋਕ ਕਹਿਣਗੇ ਕਮਲਿਆ ਸੂਰਜ ਤਾਂ ਹੈ, ਪਰ ਤੇਰੀਆਂ ਅੱਖਾਂ ਵਿੱਚ ਹੀ ਕੱਖ ਪੈ ਗਿਆ, ਤੈਨੂੰ ਨਜ਼ਰ ਕਿਵੇਂ ਆਏ। ਹੈ ਤੋ ਸਹੀ ਲਖੈ ਜੋ ਕੋਈ, ਹੈ ਤਾਂ ਸਹੀ ਪਰ ਤੇਰੀਆਂ ਅੱਖਾਂ 'ਚ ਸ਼ੱਕ ਦੀ ਕੱਖ ਪੈ ਗਿਆ। ਹੁਣ ਇੱਕ ਛੋਟੀ ਜਿਹੀ ਉਦਾਹਰਨ ਦੇ ਦੇਣਾ। ਤਰਕ ਕਹਿੰਦਾ ਹੈ ਕਿ ਕਿੱਕਰ ਨੂੰ ਕੰਡੇ ਲੱਗਦੇ ਨੇ, ਅਨਪੜ੍ਹ ਤੋਂ ਅਨਪੜ੍ਹ ਬੰਦੇ ਨੂੰ ਪੁੱਛੋ ਉਹ ਇੱਕੋ ਗੱਲ ਕਹੇਗਾ ਕਿੱਕਰ ਨੂੰ ਕੰਡੇ ਲੱਗਦੇ ਨੇ। ਪਰ ਸੱਚ ਇਹ ਵੇ ਬਾਬੇ ਲਹਿਣੇ ਨੂੰ ਪੁੱਛ ਕੇ ਦੇਖੋ ਹਾਂ ਕਿ ਉਹਨਾਂ ਕੋਲ ਗਿਆਨ ਕੋਲ ਤਰਕ ਨਹੀਂ ਸੀ, ਉਹ ਲਹਿਣਾ ਥਾਪਿਓ ਜੀਵਦਾ ਹੈ। ਹੁਣ ਇੱਕ ਪਾਸੇ ਤਰਕ ਕਹਿ ਰਿਹਾ, ਤਰਕ ਵਾਲਾ ਜੇ ਅੱਜ ਦੀ ਨਜ਼ਰ ਦੇਖੋ ਅੱਜ ਦਾ ਤਾਰਕੀ ਕਹੇਗਾ ਬਾਬਾ ਸ੍ਰੀ ਚੰਦ ਠੀਕ ਕਹਿ ਰਹੇ ਨੇ, ਬਾਬਾ ਲਖਮੀ ਦਾਸ ਠੀਕ ਕਹਿ ਰਹੇ ਸਨ ਕਿ ਪਿਤਾ ਜੀ ਕਿੱਕਰ ਨੂੰ ਕੰਡੇ ਕੀ ਲੱਗਦੇ ਨੇ। ਪਰ ਮੈਂ ਬੇਨਤੀ ਕਰਾਂ, ਭਾਵਣਾ ਵਾਲਾ ਕਹਿੰਦਾ ਸੀ ਨਹੀਂ ਭਲਿਓ ਮੈਨੂੰ ਕੰਡੇ ਨਜ਼ਰ ਨਹੀਂ ਆਉਂਦੇ, ਮੈਨੂੰ ਗੁਰੂ ਨਾਨਕ ਦਾ ਮੁੱਖ ਨਜ਼ਰ ਆਉਂਦਾ। ਇਹ ਬੋਲੇ ਤਾਂ ਜ਼ਹਿਰ ਵੀ ਅੰਮ੍ਰਿਤ ਬਣ ਜਾਂਦਾ, ਕੰਡਿਆਂ ਦੀ ਤਾਂ ਬਾਤ ਹੀ ਕੀ। ਇੱਕ ਬੇਨਤੀ ਮੇਰੀ ਸੁਣਿਓ, ਦੇਖੋ ਜਿੱਥੇ ਸਿਆਣਪ ਹੋਵੇਗੀ, ਖਿਮਾ ਕਰਿਓ ਸਿਆਣੇ ਬੰਦੇ ਅਕਸਰ ਗੁਰੂ ਤੋਂ ਟੁੱਟ ਜਾਂਦੇ, ਚੰਗੇ ਭਲੇ ਅੰਦਰ ਬਾਣੀ ਪੜ੍ਹਨ ਵਾਲੇ ਰੁੱਖੇ ਹੋ ਜਾਂਦੇ ਕਿਉਂਕਿ ਅੰਦਰ ਸੋਕਾ ਪੈ ਗਿਆ। ਫਿਰ ਬੇਨਤੀ ਕਰਾਂ, ਹਜ਼ੂਰ ਨੂੰ ਉਹਨਾਂ ਵਾਰ ਵਾਰ ਕਿਹਾ ਅਸੀਂ ਪਿਆਰ ਕਰਨੇ ਹਾਂ, ਉਹਨਾਂ ਅਖੀਰ 'ਤੇ ਇੱਕ ਤਰਕੀਬ ਸੋਚੀ ਕਿ ਮਹਾਰਾਜ ਜੀ ਨੇ ਤਾਂ ਜਾਨ ਨਹੀਂ ਦੇਣਾ, ਇੱਕ ਕੰਮ ਕਰੋ ਕਿ ਅੰਮ੍ਰਿਤ ਵੇਲੇ ਹਜ਼ੂਰ ਦਰਬਾਰ ਵਿੱਚ ਹੁੰਦੇ ਨੇ, ਮੈਂ ਅਰਜ਼ ਕਰ ਰਿਹਾ ਜਿਨ ਮਨ ਹੋਰ ਮੁੱਖ ਹੋਰ, ਅਗਲੀ ਤੁਕ 'ਤੇ ਆ ਗਿਆ ਸੇ ਕਾਂਢੇ ਕੱਚਿਆ। ਕਹਿੰਦੇ ਨੇ ਅੰਮ੍ਰਿਤ ਵੇਲੇ ਇੱਕ ਅਰਥੀ ਤਿਆਰ ਕਰੋ, ਉਹਦੇ ਉੱਤੇ ਚਿੱਟਾ ਕੱਪੜਾ ਪਾਓ, ਜਦੋਂ ਸੰਗਤ 'ਚ ਦੀਵਾਨ 'ਚ ਬੈਠੀ ਹੋਵੇ ਆਪਣੇ ਕੱਪੜੇ ਕੁੱਪੜੇ ਲਪੇਟ ਕੇ ਪਾ ਲਓ, ਅਰਥੀ ਚੁੱਕ ਕੇ ਸਤਨਾਮ ਵਾਹਿਗੁਰੂ ਗੈਂਦੇ ਗਾਉਂਦੇ ਹੋਏ ਚੁੱਪ ਕਰਕੇ ਨਿਕਲ ਜਾਓ, ਅਰਥੀ ਨੂੰ ਕਿਸੇ ਨਹੀਂ ਜੇ ਰੋਕਣਾ, ਬਾਹਰ ਜਾ ਕੇ ਅਰਥੀ ਉਤਾਰ ਕੇ ਇਹਨੂੰ ਵੀ ਨਾਲ ਲੈ ਜਾਓ, ਇਸ ਤਰ੍ਹਾਂ ਕਿਸੇ ਜਾਨ ਨਹੀਂ ਦੇਣਾ, ਨਹੀਂ ਤਾਂ ਗੁਰੂ ਦਾ ਕੀ ਪਤਾ ਕੱਲ੍ਹ ਨੂੰ ਜੰਗ ਸ਼ੁਰੂ ਹੋਣਾ ਨੇ ਸਾਨੂੰ ਕਿਤੇ ਮਰਵਾ ਹੀ ਨਾ ਛੱਡੇ। ਸੱਚ ਇਹ ਸਿਦਕ ਪਾਲਣੇ ਬੜੀ ਮੁਸ਼ਕਿਲ ਜੀ, ਸਿਦਕ ਵਾਲਿਆਂ ਨੂੰ ਮੱਥਾ ਟੇਕਿਆ ਜਾਂਦਾ। ਆ ਇੱਕ ਦਿਨ ਕੋਈ ਸੱਜਣ ਕਹਿ ਰਿਹਾ ਸੀ ਜੀ, ਆ ਕਮਾਈ ਵਾਲੇ ਦੀ ਗੱਲ ਚੱਲੇ ਨਾ ਕੋਈ, ਬੜਾ ਸਾਡਾ ਅੰਦਰ ਤੜਫਦਾ, ਹਾਏ ਦੇਹ ਦੀ ਗੱਲ ਆ ਗਈ। ਉਹ ਮੈਂ ਕਹਿੰਦਾ ਗੁਰਮੁਖੋ ਅਰਦਾਸ 'ਚ ਕੀ ਕਹਿੰਦੇ ਹੋ ਕਿ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਇਕੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ, ਇਹ ਕੌਣ ਸਨ? ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਨਡਿੱਠ ਕੀਤਾ। ਅਸੀਂ ਤਾਂ ਰੋਜ਼ ਅਰਦਾਸ ਵਿੱਚ ਉਹਨਾਂ ਨੂੰ ਯਾਦ ਕਰਦੇ ਹਾਂ ਅਤੇ ਕਥਾ ਵੀ ਯਾਦ ਕਰਦੇ ਹਾਂ, ਮੁਸ਼ਕਿਲ ਕੀ ਖੜੀ ਹੋ ਰਹੀ। ਦੇਖ ਕੇ ਅਨਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਉਹਨਾਂ ਨੂੰ ਚੇਤੇ ਕੀਤਿਆਂ ਤਾਂ ਵਾਹਿਗੁਰੂ ਚੇਤੇ ਹੁੰਦਾ। ਅਸੀਂ ਸ਼ਹੀਦਾਂ ਨੂੰ ਰੋਜ਼ ਯਾਦ ਕਰਨੇ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਤੇ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਖਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸ਼ਹੀਦਾਂ ਨੂੰ ਯਾਦ ਕਰਨੇ ਆ, ਬੰਦਗੀ ਵਾਲਿਆਂ ਨੂੰ ਯਾਦ ਕਰਨੇ ਆ। ਸਿਰਫ ਇੱਕ ਬੰਦੇ ਦੀ ਚਤਰਾਈ ਹੈ, ਉਹਨੇ ਕੀਤਾ ਇੱਕੋ ਦਮ, ਕਹਿਣ ਲੱਗੇ ਅਰਥੀ ਤਿਆਰ ਕਰੀਏ, ਤੇ ਨਾਲ ਖੰਗਤਾ ਆ ਗਈ ਕਿ ਗੁਰੂ ਕਿਹੜਾ ਜਾਣਦਾ ਹੈ। ਸਿਆਣੇ ਬੰਦੇ ਨੂੰ ਕਦੀ ਗੁਰੂ ਤੇ ਭਰੋਸਾ ਨਹੀਂ ਜੇ ਹੁੰਦਾ। ਮੈਨੂੰ ਖਿਮਾ ਕਰਿਓ ਮੈਂ ਜਿਹੜਾ ਸ਼ਬਦ ਕਿਹਾ, ਜਿਨ੍ਹਾਂ ਨੂੰ ਆਪਾਂ ਅਨਪੜ੍ਹ ਕਹਿੰਦੇ ਹਾਂ, ਪਿੱਛੇ ਖਿੱਚੂ ਵਿਚਾਰਾਂ ਵਾਲੇ ਕਹਿੰਦੇ ਹਾਂ, ਸੱਚ ਵੀ ਉਹ ਬੜੇ ਭਰੋਸੇ 'ਤੇ ਜਿੰਦੇ ਨੇ। ਉਹਨਾਂ ਨੇ ਅਰਥੀ ਤਿਆਰ ਕਰ ਲਈ ਜੀ, ਇੱਕ ਬੰਦਾ ਉੱਤੇ ਲਟਾ ਦਿੱਤਾ, ਚਿੱਟਾ ਕੱਪੜਾ ਪਾ ਦਿੱਤਾ ਅਤੇ ਸ਼ਬਦ ਪੜ੍ਹਨਾ ਸ਼ੁਰੂ ਕਰ ਦਿੱਤਾ। ਓੜਕ ਨਿਭੀ ਪ੍ਰੀਤ ਸੇਵਕ ਕੀ, ਓੜਕ ਨਿਭੀ ਪ੍ਰੀਤ, ਸ਼ਬਦ ਪੜ੍ਹੀ ਜਾਣ। ਧੰਨ ਗੁਰੂ ਕਲਗੀਧਰ ਮਹਾਰਾਜ ਸਿੰਘਾਸਨ ਤੋਂ ਉੱਠ ਕੇ ਬਾਹਰ ਆ ਗਏ। ਸੌ ਸਾਖੀ ਜਿਸ ਤਰ੍ਹਾਂ ਲਿਖਿਆ, ਮਹਾਰਾਜ ਅੰਮ੍ਰਿਤ ਵੇਲੇ ਉੱਠ ਕੇ ਬਾਹਰ ਆ ਗਏ। ਉਹ ਹਜ਼ੂਰ ਕਹਿਣ ਲੱਗੇ ਰੋ ਕੇ, ਇਹ ਕੀ ਹੋਇਆ? ਉਹ ਨਾ ਰੋਣ ਲੱਗ ਪਏ, ਕਹਿਣ ਲੱਗੇ ਮਹਾਰਾਜ ਇਹ ਸਿੱਖ ਹੁਕਮ ਸਾਤੂ ਆ, ਪੁਰਾਣੇ ਸ਼ਬਦ ਸਨ, ਹੁਕਮ ਸਾਤੂ ਆ। ਮਹਾਰਾਜ ਕਹਿੰਦੇ ਚੰਗੇ ਭਲੇ ਸਨ ਕੱਲ੍ਹ? ਕਹਿੰਦੇ ਨਹੀਂ ਮਾਲਕ, ਇਹ ਤੁਹਾਨੂੰ ਬਹੁਤ ਮੁਹੱਬਤ ਕਰਦਾ ਸੀ, ਨਾ ਰੋਣ ਵੀ ਚਲੋ ਪੜਦਾ ਪੈ ਜਾ ਨਿਕਲੀ ਹੈਗਾ। ਮਹਾਰਾਜ ਤੁਹਾਨੂੰ ਪਿਆਰ ਬਹੁਤ ਕਰਦਾ ਸੀ, ਇਹ ਰਾਤ ਚਲਾਣਾ ਕਰ ਗਿਆ ਤੁਹਾਡੀ ਯਾਦ ਵਿੱਚ ਹੀ। ਸਤਿਗੁਰੂ ਨੇ ਕਿਹਾ ਰਾਤ ਕਿਉਂ ਨਹੀਂ ਦੱਸਿਆ ਜਦੋਂ ਚਲਾਣਾ ਕੀਤਾ? ਹੁਣ ਚਲਾਣਾ ਕੀਤਾ ਹੁੰਦਾ ਤਾਂ ਸੀ ਨਾ, ਖੇਡ ਗੁਰੂ ਨਾਲ ਖੇਡਦੇ ਪਏ ਨੇ। ਹੁਣ ਉਸ ਵਕਤ ਮਹਾਰਾਜ ਜੀ ਨੇ ਕਿਹਾ ਚਲੋ ਜੋ ਹੋਇਆ ਰੱਬ ਦੀ ਰਜ਼ਾ, ਤੁਸੀਂ ਕਿੱਥੇ ਚੱਲਿਓ ਲੈ ਕੇ? ਕਹਿੰਦੇ ਕਹਿੰਦਾ ਸੀ ਮੇਰਾ ਸੰਸਕਾਰ ਸੂਰਜ ਉੱਗਣ ਤੋਂ ਪਹਿਲਾਂ ਅੰਮ੍ਰਿਤ ਵੇਲੇ ਕਰਿਓ। ਹੁਣ ਮਹਾਰਾਜ ਕਹਿੰਦੇ ਏਡਾ ਪਿਆਰਾ ਸਿੱਖ, ਅਤੇ ਆਪਾਂ ਸੰਸਕਾਰ ਬਾਹਰ ਕਿਉਂ ਕਰਨਾ? ਆਪਾਂ ਸੰਗਤ ਦੇ ਸਾਹਮਣੇ ਦਰਬਾਰ 'ਚ ਕਰਨੇ। ਹੁਣ ਉਹ ਬੰਦਾ ਜਿਉਂਦਾ, ਉਹ ਉੱਤੇ ਸੋਚੀ ਜਾ ਰਿਹਾ, ਸਾਹ ਉਹਨੇ ਘੁੱਟਿਆ ਪਿਆ, ਮੇਰਾ ਬਣੇਗਾ ਕੀ? ਮੈਂ ਬੇਨਤੀ ਕਰਾਂ, ਦਿਲ ਤੋਂ ਮੁਹੱਬਤ ਹੋਰ ਹੈ, ਜ਼ਬਾਨ ਤੋਂ ਹੋਰ। ਇਹ ਉਸ ਵਕਤ ਵੀ ਘਟਨਾ ਸਨ। ਮਹਾਰਾਜ ਕਹਿੰਦੇ ਨੇ ਲਿਆਓ ਵੀ ਸਿੰਘੋ ਲੱਕੜਾਂ। ਉਹ ਉੱਤੇ ਵਾਲਾ ਅਜੇ ਵੀ ਕੰਬਦਾ ਵੀ ਸ਼ਾਇਦ ਮੇਰਾ ਸਾਥੀ ਕੋਈ ਬੋਲ ਕੇ ਕਹਿ ਦੇਗਾ। ਹੁਣ ਥੱਲੇ ਵਾਲੇ ਸਮਝਦੇ ਨੇ ਮਰਦਾ ਜਿਉਂਦਾ ਸੜਨ ਦਿਓ, ਸਾਡਾ ਤਾਂ ਕਿਹੜਾ ਛੁੱਟੇ, ਸਾਡਾ ਪੜਦਾ ਤਾਂ ਪਿਆ ਰਹੇਗਾ। ਉੱਥੇ ਕਹਿੰਦੇ ਨੇ ਹਜ਼ੂਰ ਨੇ ਲੱਕੜਾਂ ਜਦੋਂ ਮੰਗਾਈਆਂ, ਉਹ ਸੋਚਦਾ ਸ਼ਾਇਦ ਹੁਣ ਬੋਲਣ, ਅਤੇ ਜਦੋਂ ਉੱਤੇ ਰੱਖਣ ਲੱਗੇ ਉਹ ਖੱਫਣ ਪਾੜ ਕੇ ਉੱਠ ਬੈਠਾ, ਕਹਿੰਦਾ ਮਹਾਰਾਜ ਮੈਂ ਇਕੱਲਾ ਨਹੀਂ, ਸਾਰੀ ਪਖੰਡੀ ਨੇ। ਸੱਚੇ ਪਾਤਸ਼ਾਹ ਜੀ ਨੇ ਕਿਹਾ ਪਖੰਡੀ? ਨਾ ਰੋਣ ਲੱਗ ਪਏ, ਨਹੀਂ ਮਹਾਰਾਜ ਸਾਡੇ ਘਰ 'ਚ ਮਮਤਾ ਪਰਿਵਾਰ ਦੀ ਯਾਦ ਆ ਗਈ, ਬੱਚਿਆਂ ਦੀ ਯਾਦ ਆ ਗਈ। ਸਤਿਗੁਰੂ ਕਹਿੰਦੇ ਮੈਂ ਤੁਹਾਨੂੰ ਕਦੋਂ ਕਹਿੰਦਾ ਸਾਂ, ਤੁਸੀਂ ਰੋਜ਼ ਖਲੋ ਕੇ ਲੋ ਕਹਿੰਦੇ ਸੀ ਕਿ ਮਹਾਰਾਜ ਸਾਡੇ ਵਰਗਾ ਪਿਆਰ, ਸਾਡੇ ਵਰਗੀ ਮੁਹੱਬਤ। ਉੱਥੇ ਫਿਰ ਅਗਲੀ ਪਲਟੀ ਮਾਰੀ, ਸਿਆਣਾ ਬੰਦਾ ਚੇਤੇ ਰੱਖਿਓ, ਗਿਆਨੀ ਬੰਦੇ ਨੂੰ ਸਮਝਾਉਣਾ ਬੜਾ ਮੁਸ਼ਕਲ ਜੇ, ਅਗਿਆਨੀ ਬੰਦੇ ਨੂੰ ਸਮਝਾਉਣਾ ਬਹੁਤ ਸੌਖਾ ਹੈ। ਆਪਣੇ ਉੱਥੇ ਬੋਰਡ ਹੁੰਦਾ ਹੈ ਨਾ, ਬੋਰਡ ਨਿਕਲਦਾ ਹੋਵੇ ਤਾਂ ਉਹਨੂੰ ਮਰੋੜ ਲਓ ਜਿੱਧਰ ਮੁੜ ਜਾਏਗਾ, ਪਰ ਬੋਰਡ ਦੇ ਟਾਣਾ ਨੂੰ ਜਦੋਂ ਜੜ੍ਹਾਂ ਨਿਕਲਣਾ ਹੋਣ ਉਦੋਂ ਉਹਨੂੰ ਮੋੜਨਾ ਬੜਾ ਮੁਸ਼ਕਲ ਹੈ। ਹਜ਼ੂਰ ਨੇ ਉੱਥੇ ਜੋ ਕਿਹਾ, ਤੁਸੀਂ ਇਹ ਕੀ ਕੀਤਾ? ਅੱਗਾਂ ਉਹਨਾਂ ਖਿਮਾ ਨਹੀਂ ਮੰਗੀ। ਚਲਾਕ ਬੰਦਾ ਫਿਰ ਉੱਤੋਂ ਦੀ ਚੱਲਦਾ ਹੈ, ਕਹਿਣ ਲੱਗਾ ਮਹਾਰਾਜ ਕਿ ਜੇ ਅਸੀਂ ਪਖੰਡ ਕਰ ਲਿਆ ਸੀ ਗੁਰੂ ਤੇ ਪੜਦੇ ਪਾਉਂਦਾ, ਤੁਸੀਂ ਪੜਦਾ ਕਿਉਂ ਸਾਡਾ ਜ਼ਾਹਰ ਕਰ ਦਿੱਤਾ? ਫਿਰ ਗੁਰੂ ਤੇ ਗੱਲ। ਉੱਥੇ ਸਤਿਗੁਰੂ ਨੇ ਕਿਹਾ ਸੱਚ ਇਵੇਂ ਮੈਂ ਤੁਹਾਨੂੰ ਦਿਲੋਂ ਪਿਆਰ ਕਰਨਾ। ਗੁਰਦੇਵ ਨੇ ਕਿਹਾ ਮੈਂ ਪਿਆਰ ਕਰਨਾ ਮਹਾਰਾਜ ਪਿਆਰ? ਕਹਿਣ ਲੱਗੇ ਜੇਕਰ ਅੱਜ ਤੁਸੀਂ ਨਿਕਲ ਜਾਂਦੇ ਤੇ ਤੁਸੀਂ ਬਾਹਰ ਜਾ ਕੇ ਕਹਿਣਾ ਸੀ ਜੈਸੇ ਖੰਮ ਵੈਸਾ ਗੁਰੂ, ਜੇ ਗੁਰੂ ਅੰਤਰ ਜਾਮੀ ਸੀ ਤੇ ਸਾਨੂੰ ਰੋਕ ਲੈਂਦਾ, ਮੈਂ ਤਾਂ ਪੜਦੇ ਪਾ ਤੁਹਾਡਾ ਉਧੇੜਿਆ ਹੈ ਕਿ ਮਨੁੱਖਾ ਜਨਮ ਵਾਰ ਵਾਰ ਨਹੀਂ ਮਿਲਣਾ, ਜੇ ਗੁਰੂ ਨਾਲ ਚਲਾਕੀ ਕਰੀਏ ਤੇ ਸਾਰੀ ਜ਼ਿੰਦਗੀ ਦਾਅ ਤੇ ਲੱਗ ਜਾਂਦੀ। ਮੈਂ ਇੱਕ ਬੇਨਤੀ ਕਰਾਂ, ਦਿਲੋਂ ਪਿਆਰ। ਅਸਲ 'ਚ ਬਚਨ ਕਹਿ ਰੋਵਤ ਰੀਜ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਰੋਵਤ ਰੀਜ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ ਕੀਰਤਨ ਜੇਤੇ ਜੋ ਰੋਜ ਪਰੈ। ਮਹਾਰਾਜ ਕਹਿੰਦੇ ਕੀਰ ਕਪੋਤ ਪੁਕਾਰ ਉਚਾਰੀ ਨਾਵੈ ਦਾਦਰ ਮੋਨ ਸੋ ਬ੍ਰਿਸ਼ ਹੈ ਜੰਗਲ ਬਾਨਰ ਬਾਸ ਬਨਾਰੀ ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ। ਇੱਕ ਪ੍ਰਤੀਤ ਤੇ ਦੂਜੀ ਪ੍ਰੀਤ, ਕਿਉਂਕਿ ਪ੍ਰੀਤ ਵੀ ਕਈ ਵਾਰੀ ਤਿੜਕਦੀ ਦਿਸਦੀ ਏ, ਪ੍ਰਤੀਤ ਕਹਿੰਦੀ ਹੈ ਨਹੀਂ ਸਭ ਕੁਝ ਚਲਾ ਜਾਏ ਪਰ ਪਿਆਰੇ ਦਾ ਦਰ ਨਹੀਂ ਛੱਡਣਾ। ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ ਸਿੱਖ ਪੰਡਿਤ ਗਾਇਕ ਜਾਵਤ ਹਾਰੀ। ਤਿੰਨ ਸ਼ਬਦ ਦੇ ਚੇਤੇ ਰੱਖਿਓ, ਸਿੱਖ ਪੰਡਿਤ ਗਾਇਕ ਜਾਵਤ ਹਾਰੀ। ਜਿਸ ਸਿੱਖ ਅੰਦਰ ਵਿਦਵਾਨ ਅੰਦਰ, ਹਜ਼ੂਰ ਨੇ ਮੁੱਦਤ ਪਹਿਲਾਂ ਕਿਹਾ ਪੰਡਿਤ ਦਾ ਅਰਥ ਦੂਜਾ ਨਹੀਂ, ਪੰਡਿਤ ਦਾ ਅਰਥ ਗਿਆਨੀ ਸਿੱਖ ਵਿਦਵਾਨ ਸੱਜਣ। ਕਹਿੰਦੇ ਨੇ ਜਿਸ ਸਿੱਖ ਅੰਦਰ ਪ੍ਰੀਤ ਤੇ ਪ੍ਰਤੀਤ ਖਤਮ ਹੋ ਜਾਏ ਉਹ ਗਾਉਂਦਾ ਬੋਲਦਾ ਹੋਇਆ ਵੀ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦਾ। ਪ੍ਰਤੀਤ, ਬਾਬਾ ਸਾਹਿਬ ਨੇ ਕਿਹਾ ਦਿਲੋ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਖੋਰ ਮੁਖੋਰ ਸੇ ਕਾਂਡੇ ਕੱਚਿਆ। ਅੱਗੇ ਬਚਨ ਨੇ ਰੱਤੇ ਇਸ਼ਕ ਦੀਦਾਰ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਹੇ ਮੇਰੇ ਮਾਲਕ, ਜਿਹੜੇ ਤੇਰੇ ਇਸ਼ਕ ਵਿੱਚ ਰੱਤੇ ਗਏ ਨੇ, ਜਿਹੜੇ ਤੇਰੇ ਪਿਆਰ ਵਿੱਚ ਰੰਗੇ ਗਏ ਨੇ, ਤੇ ਖੁਦਾਏ ਸ਼ਬਦ ਕਹਿ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਉਹਦੇ ਦਰਸ਼ਨਾਂ ਦੀ ਤਾਂਗ ਵਿੱਚ, ਉਹਦੇ ਪਵਿੱਤਰ ਝਲਕ ਨੂੰ ਪਾਉਣ ਲਈ ਜਿਹੜੇ ਤੇਰੇ ਪਿਆਰ ਵਿੱਚ ਰੱਤੇ ਗਏ ਨੇ, ਹੇ ਮੇਰੇ ਮਾਲਕ, ਉਹਨਾਂ ਦਾ ਕਹਿਣਾ ਹੀ ਕੀ ਹੈ। ਬਿਸਰਿਆ ਜਿਨ ਨਾਮ ਤੇ ਭੂਵੇਂ ਪਾਰ ਥੀ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਭੁੱਲ ਗਿਆ ਉਹ ਅਕਿਰਤ ਕਣ ਬੰਦੇ ਧਰਤੀ ਉੱਤੇ ਵੀ ਬੋਝ ਬਣ ਗਏ। ਸੱਚ ਏਵੇ ਕਿ ਦੋ ਗੱਲਾਂ ਨੇ, ਜਿਹੜੇ ਰੱਤੇ ਹੋਏ ਨੇ ਉਹਨਾਂ ਦੇ ਲੱਛਣ ਹੀ ਕੁਝ ਹੋਰ ਨੇ। ਰੱਤਿਆਂ ਹੋਇਆਂ ਦੀ ਸੰਗਤ ਹੀ ਬੰਦੇ ਨੂੰ ਤਾਰ ਜਾਂਦੀ ਹੈ, ਅਤੇ ਫਿਰ ਉਹਦੇ ਦੀਦਾਰ 'ਚ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ ਨੇ, ਜਿਹੜੇ ਉਹਦੇ ਇਸ਼ਕ ਰੱਤੇ ਨੇ ਉਹ ਤਾਂ ਸੱਚ ਇਵੇਂ ਫਕੀਰਾਂ ਦੀ ਤਰ੍ਹਾਂ ਆਵਾਜ਼ ਦੇ ਕੇ ਕਹਿੰਦੇ ਨੇ ਕਿ ਮੈਂ ਆਪਣੇ ਖੱਤ ਵਿੱਚ ਖੱਪਰ ਭਾਵਨਾ ਦਾ ਲੈ ਕੇ ਚੱਲਿਆ, ਕੋਈ ਐਸਾ ਮਿਲ ਜਾਏ ਜਿਹੜਾ ਮੈਨੂੰ ਪਿਆਰੇ ਦੇ ਦੀਦਾਰ ਕਰਾ ਦੇਵੇ। ਪਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਹਉ ਦੀਵਾਨਾ ਭਇਆ ਅਤੀਤ, ਕਰ ਕਾਸ਼ਾਂ ਦਰਸ਼ਨ ਕੀ ਭੂਖ, ਮੈਂ ਦਰ ਮਾਂਗੂ ਨੀਤਾ ਨੀਤ, ਤੋ ਦਰਸ਼ਨ ਕੀ ਕਰੂੰ ਸਮਾਏ। ਰੱਤੇ ਇਸ਼ ਖੁਦਾਏ ਰੰਗ ਦੀਦਾਰ ਕੇ, ਮਹਾਰਾਜ ਕਹਿੰਦੇ ਤੋ ਦਰਸ਼ਨ ਕੀ ਕਰੂੰ ਸਮਾਏ, ਮੈਂ ਦਰ ਮਾਂਗਤ ਭੀਖਿਆ ਪਾਏ। ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਖੋ ਤਿਸ ਪੈ ਆਪ ਵਿੱਚ ਆਈ, ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਧਿਆਈ। ਉਹਦੇ ਦਰਸ਼ਨਾਂ ਦੀ ਤਾਂਗ ਕਿ ਸੁਣ ਯਾਰ ਹਮਾਰੇ ਸੱਜਣ, ਇੱਕ ਕਰੂੰ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ, ਖੋ ਫਿਰੂ ਖੋ ਜੰਤੀਆ ਤਿਸ ਦੱਤ ਪਿਆਰੇ ਸਿਰ ਧਰੀ ਉਤਾਰੇ। ਇੱਕ ਭੋਰੀ ਦਰਸ਼ਨ ਦੀਜੈ, ਇੱਕ ਭੋਰੀ ਰੱਤੇ ਇਸ਼ ਖੁਦਾਏ, ਇੱਕ ਭੋਰੀ ਦਰਸ਼ਨ ਦੀਜੈ ਨੈਣ ਖਮਾਰੇ ਪ੍ਰੈ ਰੰਗ ਰੰਗਾਰੇ, ਇੱਕ ਤਿਲ ਪੀ ਨਾ ਤੀਰੀ ਜੈ ਪ੍ਰਭ ਸਿਉਂ ਮਨ ਲੀਨਾ, ਜਿਉਂ ਜਲ ਮੀਨਾ ਚਾਤ੍ਰਿਕ ਜਿਵੇਂ ਤਸੰਤੀਆਂ, ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ। ਜਿਹੜੇ ਉਹਦੇ ਰੰਗ ਵਿੱਚ ਰੱਤੇ ਨੇ, ਉਹਦੇ ਪਿਆਰ ਵਿੱਚ ਰੱਤੇ ਨੇ, ਅਤੇ ਮੈਂ ਅਰਜ਼ ਕਰਾਂ ਰੱਤਿਆਂ ਹੋਇਆਂ ਨੂੰ ਉਹ ਤਾਂ ਨਿਰੰਤਰ ਤੁਰੀ ਜਾ ਰਹੇ ਨੇ, ਕਿਸੇ ਦੇ ਕਹਿਣ ਨਾਲ ਉਹ ਰੁਕਣਗੇ ਨਹੀਂ। ਅਤੇ ਸੱਚ ਇਵੇ ਮੈਂ ਫਿਰ ਬੇਨਤੀ ਕਰਾਂ, ਉਦਾਸ ਬਿਲਕੁਲ ਨਹੀਂ ਕਦੀ ਹੋਣਾ, ਢਿੰਦੀ ਕਲਾ ਵਾਲੇ ਪਾਸੇ ਸੋਚਣਾ ਨਹੀਂ, ਇਸ ਮਾਰਗ 'ਤੇ ਚੁਰਨਾ। ਬਹੁਤ ਕੁਝ ਦੁਨੀਆਂ ਨੇ ਕਹਿਣਾ ਅਤੇ ਬਹੁਤ ਕੁਝ ਹੰਢਾਉਣਾ ਪੈਣਾ। ਗੁਰੂ ਗ੍ਰੰਥ ਸਾਹਿਬ 'ਤੇ ਭਰੋਸਾ, ਆਪਣੀ ਹਿਸਟਰੀ ਫੋਲ ਕੇ ਦੇਖੋ, ਗੁਰੂ ਗੋਬਿੰਦ ਸਿੰਘ ਤੋਂ ਬਾਅਦ ਬਹੁਤ ਕੁਝ ਕੌਮ ਨੇ ਦੇਖਿਆ। ਸੱਚ ਇਵੇਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਲੈ ਕੇ ਸ਼ੇਰੇ ਪੰਜਾਬ ਦੇ ਰਾਜ ਤੱਕ ਇੱਕ ਸਦੀ ਸੱਚ ਇਵੇਂ ਸਿੱਖਾਂ ਦਾ ਖੂਨ ਜ਼ਾਲਮਾਂ ਨੇ ਰੱਜ ਕੇ ਪੀਤਾ। ਪਰ ਕਦੀ ਐਸਾ ਮੌਕਾ ਵੀ ਆਇਆ ਗੁੜ ਕਹਿਣ 'ਤੇ ਪਾਬੰਦੀ ਲੱਗ ਗਈ, ਕਹਿੰਦੇ ਸਨ ਗੁਰੂ ਚੇਤੇ ਆਉਂਦਾ ਹੈ। ਪਰ ਜਦੋਂ ਕੌਮ ਵਿੱਚ ਕੋਈ ਸ਼ਖਸੀਅਤ ਪੈਦਾ ਹੁੰਦੀ ਹੈ, ਮੈਂ ਤਾਂ ਉਦਾਸੀ ਦੀ ਗੱਲ ਨਹੀਂ ਸੋਚਦਾ ਹੁੰਦਾ ਕਿ ਜਦੋਂ ਗੁਰੂ ਕਿਸੇ ਦੇ ਸਿਰ 'ਤੇ ਹੱਥ ਰੱਖ ਕੇ ਇੱਕ ਕੌਮ ਵਿੱਚ ਕੁਰਬਾਨੀ ਵਾਲੀ ਸ਼ਖਸੀਅਤ ਪੈਦਾ ਕਰਦਾ, ਉਹ ਸਾਡੇ ਵਰਗੇ ਗਿਆਨੀਆਂ ਦੇ ਕਈ ਸਾਲਾਂ ਦੇ ਗਿਆਨ ਨੂੰ ਰੋੜ ਕੇ ਲੈ ਜਾਂਦਾ, ਇੱਕ ਸ਼ਖਸੀਅਤ ਸਾਰੀ ਕੌਮ ਨੂੰ ਪਲਟ ਕੇ ਰੱਖ ਜਾਂਦੀ ਹੈ। ਇਹ ਧਿਆਨ ਨਾਲ ਬੇਨਤੀ ਸੁਣਿਓ, ਇੱਕ ਭਰੋਸਾ ਕਰਿਓ ਗੁਰੂ 'ਤੇ ਯਕੀਨ ਕਰਕੇ ਕਿ ਜਿਹੜੇ ਉਹਦੇ ਰੰਗ 'ਚ ਰੱਤੇ ਨੇ ਉਹਨੂੰ ਕਿਸੇ ਰੋਕ ਨਹੀਂ ਸਕਣਾ।
ਸੱਚ ਇਹ ਜੇ ਇਹ ਸ਼ੁਰੂ ਤੋਂ ਰਿਹਾ ਪਰਮਾਰਥ ਦਾ ਰਸਤਾ ਆਪਣਾ। ਕਬੀਰ ਵੀ ਪਰਮਾਤਮਾ ਦੀ ਗੱਲ ਕਰਦਾ ਹੈ, ਪੰਡਿਤ ਵੀ ਪਰਮਾਤਮਾ ਦੀ ਗੱਲ ਕਰਦਾ ਹੈ, ਪਰ ਕਬੀਰ ਦਾ ਰਸਤਾ ਵੱਖਰਾ, ਪੰਡਿਤ ਦਾ ਰਸਤਾ ਵੱਖਰਾ ਹੈ। ਕਬੀਰ ਦਾ ਰਸਤਾ ਰਸਕ ਬੈਰਾਗੀਆਂ ਵਾਲਾ ਹੈ ਅਤੇ ਪੰਡਿਤ ਦਾ ਰਸਤਾ ਸਾਡੇ ਗਿਆਨੀਆਂ ਵਾਲਾ ਹੈ। ਪੰਡਿਤ ਪੜਦੇ ਥੱਲੇ ਜਿੰਦਾ ਹੈ, ਭਗਤ ਕਦੀ ਘਰ ਦੇ ਵੀ ਪੜਦੇ ਨਹੀਂ ਪਾਉਂਦਾ। ਫਿਰ ਬੇਨਤੀ ਸੁਣਿਓ, ਪੰਡਿਤ ਉਹਨੂੰ ਜੀਏਗਾ ਤਾਂ ਜੇ ਪੜਦੇ ਥੱਲੇ ਰਹੇਗਾ, ਅਤੇ ਭਗਤ ਕਦੀ ਪੜਦੇ ਥੱਲੇ ਜਿੰਦਾ ਹੈ? ਉਹ ਤਾਂ ਆਪਣੇ ਘਰ ਦੀ ਲੜਾਈ ਵੀ ਬਾਣੀ 'ਚ ਕਹਿ ਦਿੰਦਾ, ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਘੁਰਾਈ। ਜਿਨ੍ਹਾਂ ਅੰਦਰ ਰੱਬ ਨੂੰ ਪਾਉਣ ਦੀ ਇੱਕ ਤਾਂਘ ਹੈ, ਸਤਿਗੁਰੂ ਕਿਰਪਾ ਕਰੇ ਇਹ ਤੜਫ ਪੈਦਾ ਹੋ ਜਾਏ। ਹੁਣ ਬੜੇ ਸਵਾਲ ਸਨ ਵੀ ਨਾਮ ਜਪਣਾ ਕਿਉਂ ਜ਼ਰੂਰੀ ਹੈ ਜੀ। ਐਡਮਿੰਟਨ ਵੀ ਇੱਕ ਨੇ ਕਿਹਾ ਜੀ ਇਹ ਤਾਂ ਤੋਤਾ ਰਟਣ, ਮੈਂ ਇੱਕ ਬੇਨਤੀ ਕੀਤੀ, ਮੈਂ ਗੁਰਮੁਖੋ ਬਾਣੀ ਪੜ੍ਹੋ, ਇੱਥੇ ਤਾਂ ਤੋਤੇ ਨੂੰ ਰਟਾਉਂਦੀ ਹੋਈ ਗਣਕਾ ਧਰ ਗਈ ਸੀ। ਬਾਣੀ 'ਚ ਆਉਂਦਾ ਨਾ, ਸੋਆ ਪੜਾਵਤ ਗਣਕਾ ਤਰੀ, ਸੋ ਹਰ ਨੈਨੋ ਕੀ ਪੁੱਤਰੀ। ਜਦੋਂ ਅਸੀਂ ਪੜ੍ਹਦੇ ਹਾਂ ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਅਗਰ ਹਾਰ ਪਰੋਤਾ, ਮਹਾਂਪੁਰਖ ਅਚਾਨ ਚਾ ਗਣਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸਨੂੰ ਦਿੱਤੋਸ ਤੋਤਾ। ਕਮਾਲ ਦੀ ਗੱਲ ਕਿ ਗੁਰਮਤ ਨੂੰ ਜਾਣ ਕਰ ਬੰਦੇ ਕਹਿਣ ਤੋਤਾ ਰਟਣ। ਨਹੀਂ ਪਿਆਰਿਓ, ਮੈਂ ਇੱਕੋ ਬੇਨਤੀ ਕਰਾਂਗਾ, ਸਾਡੀ ਸਰੀਰ ਦਾ ਵਿਕਾਸ ਵੀ ਇਸ ਜ਼ਬਾਨ ਤੋਂ ਹੋਇਆ ਸੀ ਸ਼ੁਰੂ, ਅਤੇ ਸਾਡੀ ਆਤਮਾ ਦਾ ਵਿਕਾਸ ਵੀ ਜ਼ਬਾਨ ਦੇ ਜਪ ਤੋਂ ਸ਼ੁਰੂ ਹੋਣਾ ਹੈ। ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਵੀ ਜਪ ਹੈ। ਤਿੰਨ ਕੁ ਬੇਨਤੀਆਂ ਧਿਆਨ ਨਾਲ ਸੁਣਿਓ। ਜਿਸ ਦਿਨ ਇਨਸਾਨ ਜਨਮ ਲੈਂਦਾ, ਹਿਊਮਨ ਬੀਂਗ ਇਨਸਾਨ ਦੇ ਬੱਚੇ ਦਾ ਜਨਮ ਹੋਇਆ, ਕਦੀ ਕਿਸੇ ਦਾਈ ਨੇ, ਕਿਸੇ ਡਾਕਟਰ ਨੇ, ਕਿਸੇ ਵੈਦ ਹਕੀਮ ਨੇ ਕਿਹਾ ਕਿ ਬੱਚੇ ਨੂੰ 6 ਮਹੀਨੇ ਅਸੀਂ ਹੋਸਪਿਟਲ 'ਚ ਰੱਖਾਂਗੇ ਅਤੇ ਇਹਨੂੰ ਦੱਸਾਂਗੇ ਤੂੰ ਮਾਂ ਦਾ ਦੁੱਧ ਕਿਵੇਂ ਚੁੰਘਣਾ। ਮੈਂ ਪੰਜਾਬੀ ਸਿੱਧੇ ਠੇਠ ਸ਼ਬਦ ਵਰਤਾਂਗਾ, ਪੇਂਡੂ। ਮੈਨੂੰ ਦੱਸੋ, ਕਦੀ ਕਿਸੇ ਡਾਕਟਰ ਨੇ ਬੱਚੇ ਨੂੰ ਸਿਖਾਇਆ? ਬੱਚੇ ਦਾ ਜਨਮ ਹੋਵੇ, ਉਹਦੀਆਂ ਅੱਖਾਂ ਕਾਇਮ ਨੇ, ਅੱਖਾਂ ਨਾਲ ਦੇਖਦਾ, ਪਰ ਅੱਖਾਂ ਨੂੰ ਉਸ ਗਿਆਨ ਦੀ ਸੋਝੀ ਨਹੀਂ, ਇਹ ਚੰਗਾ ਹੈ ਕਿ ਮੰਦਾ ਹੈ। ਇਹੀ ਕਾਰਨ ਕਿ ਬਲਦੀ ਕੋਈ ਅੱਗ ਨੂੰ ਬੱਚਾ ਪਕੜਦਾ, ਅੱਖਾਂ ਤਾਂ ਉਹਦੀਆਂ ਦੇਖਦੀਆਂ ਨੇ, ਪਰ ਇੰਨੀ ਸਮਝ ਨਹੀਂ ਕਿ ਜਿਹੜੀ ਚਮਕਦੀ ਚੀਜ਼ ਦੱਸ ਦਈਏ ਇਹਨੂੰ ਹੱਥ ਪਾਵਾਂਗਾ ਅਤੇ ਸੜ ਜਾਵਾਂਗਾ। ਉਹ ਸੱਪ ਨੂੰ ਪਕੜਦਾ ਅਤੇ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੇ। ਦੋਨਾਂ ਨੂੰ ਪਕੜਦਾ, ਉਹ ਸੱਪ ਅੱਗ ਦੋਨਾਂ ਨੂੰ ਪਕੜੇਗਾ, ਅੱਖਾਂ ਨੇ, ਪਰ ਇਹ ਪਤਾ ਨਹੀਂ ਆ ਜਿਹੜਾ ਮੈਨੂੰ ਚੁੱਕੀ ਫਿਰਦਾ ਮੇਰਾ ਬਾਪ ਹੈ, ਮੇਰੀ ਮਾਂ ਹੈ, ਅੱਖਾਂ ਨਾਲ ਪਹਿਚਾਣ ਨਹੀਂ। ਸ਼ੁਰੂਆਤ ਮੈਂ ਕਰ ਰਿਹਾ, ਕੰਨ ਖੈਣ ਪਰ ਸ਼ਬਦ ਦੀ ਸੋਝੀ ਨਹੀਂ ਕੀ ਬੋਲ ਰਹੇ ਹਾਂ, ਸੱਚ ਇਹਵੇ ਹੱਥ ਖੈਣ ਪਰ ਹੱਥਾਂ 'ਚ ਪਕੜ ਨਹੀਂ, ਪੈਰ ਖੈਣ ਪੈਰਾਂ 'ਚ ਚੱਲਣ ਦੀ ਤਾਕਤ ਨਹੀਂ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ, ਮਾਂ ਦੀ ਕੁੱਖ ਤੋਂ ਜਨਮ ਲੈਣ ਤੋਂ ਬਾਅਦ ਬੱਚੇ ਦਾ ਸੰਬੰਧ ਆਪਣੇ ਮੂੰਹ ਕਰਕੇ ਸੰਸਾਰ ਨਾਲ ਬਣਿਆ, ਪੇਟ ਵਿੱਚ ਭੁੱਖ ਪੈਦਾ ਹੋਈ, ਮਾਂ ਨੇ ਸੀਨੇ ਨਾਲ ਲਾਇਆ ਅਤੇ 1 ਘੰਟੇ ਦੇ ਬੱਚੇ ਨੂੰ ਮਾਂ ਦਾ ਦੁੱਧ ਚੁੰਘਣ ਦੀ ਜਾਚ ਆ ਗਈ। ਹੁਣ ਇੱਥੇ ਕਿਹੜਾ ਵਿਗਿਆਨ ਟਿਕਾਵਾਂਗੇ ਜੀ, ਇਹਨੂੰ ਤਾਂ ਤਲੀਮ ਦਿਓ ਜੀ ਤਾਂ ਦੁੱਧ ਚੁੰਘੇਗਾ ਜੀ, ਇਹ ਕਿਵੇਂ ਜੀ, ਸਾਇੰਸ ਨਹੀਂ ਮੰਨਦੀ ਜੀ, ਫਲਾਣਾ ਨਹੀਂ ਮੰਨਦਾ ਜੀ। ਮੈਂ ਇੱਕ ਬੇਨਤੀ ਕਰਾਂ, ਉਸ ਬੱਚੇ ਨੂੰ ਕਿੰਨੇ ਦੱਸਿਆ? ਗੁਰੂ ਨੇ ਕਿਹਾ ਭੁੱਖ ਪੈਦਾ ਹੋ ਜਾਏ, ਸੱਚ ਇਹ ਵੇ 1 ਘੰਟੇ ਦੇ ਬੱਚੇ ਨੂੰ ਮੂੰਹ ਨਾਲ ਕਰਮ ਕਰਨ ਦੀ ਜਾਂਚ ਆ ਜਾਂਦੀ ਹੈ, ਦੁੱਧ ਚੁੰਘਣ ਦੀ ਜਾਂਚ ਆ ਜਾਂਦੀ ਹੈ। ਜਿੱਦਣ ਗੁਰੂ ਨੂੰ ਪਿਆਰ ਕਰਨ ਦੀ ਭੁੱਖ ਪੈਦਾ ਹੋ ਜਾਏਗੀ, ਉਸ ਦਿਨ ਪੁਕਾਰਨ ਦੀ ਜਾਂਚ ਵੀ ਆ ਜਾਏਗੀ। ਭੁੱਖ ਨਹੀਂ, ਜਦੋਂ ਭੁੱਖ ਨਾ ਹੋਵੇ ਬੰਦਾ ਉਦੋਂ ਵੀ ਲੱਤਾਂ ਮਾਰਦਾ ਹੈ। ਹੁਣ ਉਸਨੇ ਜ਼ਬਾਨ ਤੋਂ ਦੁੱਧ ਚੁੰਘਣਾ ਸ਼ੁਰੂ ਕੀਤਾ ਮਾਂ ਦਾ, ਪਰ ਉਹਨੂੰ ਤਾਂ ਇਹ ਵੀ ਨਹੀਂ ਪਤਾ ਇਹਨੂੰ ਮਿਲਕ ਕਹਿੰਦੇ ਨੇ। ਮੈਂ ਸਿਰਫ ਇੱਕ ਨੂੰ ਮੇਰੀ ਅਨਪੜ੍ਹਤਾ ਨਾ ਸਮਝੋ, ਮੈਂ ਇੱਕ ਬੇਨਤੀ ਕਰ ਰਿਹਾ, ਇਹ ਵਿਸ਼ਵਾਸ ਦਾ ਧਰਮ ਹੈ, ਇਹ ਭਰੋਸੇ ਦਾ ਧਰਮ ਹੈ। ਵਿਵੇਕਾਨੰਦ ਨੇ ਗੱਲ ਕਹੀ ਸੀ ਰਾਮਕ੍ਰਿਸ਼ਨ ਪਰਮਹੰਸ ਨੂੰ ਕੈਲਕਟਾ, ਦਾਸ ਉੱਥੇ ਗਿਆ, ਦੇਖਿਆ ਵੀ ਉਹਨਾਂ ਦਾ ਸਭ ਕੁਝ, ਇਹਨੂੰ ਹੋਰ ਪਾਸੇ ਨਾ ਲੈ ਜਾਣਾ ਵੀ ਕਿਸੇ ਦੂਜੇ ਵਿਦਿਆਲਿਆ ਵਿੱਚ, ਕਿਉਂਕਿ ਅਸੀਂ ਸਿੱਖੀ ਨੂੰ ਕਰ ਦਿੱਤਾ ਬਿਲਕੁਲ ਸੰਕੀਰਨ। ਫਲਾਣੀ ਥਾਂ 'ਤੇ ਤੂੰ ਖਲੋਤਾ, ਫਲਾਣੇ ਬੰਦੇ ਨੂੰ ਮਿਲਿਆ। ਮੈਂ ਕਹਿੰਦਾ ਬਾਬਾ ਨਾਨਕ ਜੀ ਕਿਰਪਾ ਕੀਤੀ, ਤੁਸੀਂ ਬਖਸ਼ਿਸ਼ ਕਰ ਗਏ, ਜੇ ਕਿਤੇ ਅੱਜ ਕੌਡੇ ਰਾਕਸ਼ ਦੇ ਘਰ 'ਚ ਜਾਂਦੇ ਤਾਂ ਆਪਾਂ ਤਾਂ ਕੱਢ ਦੇਣਾ ਸੀ ਤੁਹਾਨੂੰ, ਵੀ ਤੁਸੀਂ ਤਾਂ ਉੱਥੇ ਗਏ ਜਿੱਥੇ ਮਾਸ ਤਲਿਆ ਜਾਂਦਾ ਸੀ ਜੀ। ਮੇਰੀ ਬੇਨਤੀ ਸੁਣਿਓ, ਹਜ਼ੂਰ ਸੱਚੇ ਪਾਤਸ਼ਾਹ ਨੇ ਇੱਕ ਕਿਰਪਾ ਕੀਤੀ, ਸਵਾਮੀ ਵਿਵੇਕਾਨੰਦ ਨਾਮ ਸੀ ਨਰਿੰਦਰ, ਇਹਨੇ ਕਿਤੇ ਰਾਮਕ੍ਰਿਸ਼ਨ ਪਰਮਹੰਸ ਨੂੰ ਇੰਨੇ ਸ਼ਬਦ ਕਹਿ ਦਿੱਤੇ, ਸਾਇੰਸ ਦਾ ਵਿਦਿਆਰਥੀ ਸੀ, ਇਹਨੇ ਆਉਂਦਿਆਂ ਸਾਰ ਕਿਹਾ ਬੇ ਛੋੜੋ ਬਾਬਾ ਕੋ, ਇਹ ਸ਼ਬਦ ਕਹਿ ਸਿੱਧੇ ਮੂੰਹ 'ਤੇ।
अबे छोड़ो बाबा को धर्म तो ये तो अंधविश्वास है। शब्द सन छोड़ो बाबा को ये तो अंधविश्वास है। राम किशन परमहंस अनपढ़ सन, उन्हें क्या बेटा रुख, धर्म तो होता ही अंधविश्वास है पर अंधे पर विश्वास मत करो। शब्द ध्यान नाल सुनियो, आ की ये शब्द कि हम अंधले अंध बिखे बिखराते क्यों चाल है गुर चाली। हुण अखां ना होण ते आपां जोत मंगांगे पर इत्थे गुरु कह रहे ने जोत नहीं, अखां अन्नियां चल जाणगियां पर अपना पल्ला पकड़ा दे क्योंकि मैं अखां तेरियां नाल देखांगा पैरां अपने नाल चलांगा। कि यह ब्लाइंड फेथ नहीं, की चीज है कि हम अंधले अंध बिखे बिखराते क्यों चाल है गुर चाली। सतगुर दया करे सुखदाता हम लावे आपन पाली, गुरसिख मीत चलो गुर चाली। इथे थोड़ा क्या भी जो मैं कहांगा पहला चार दिन पढ़ भी ये ठीक है कि नहीं, जो गुरु कहे सोई पल मानो। जो गुरु कहिंदा सत बचन, जो गुरु कहे सोई पल मानो। हर हर कथा निराली मैं संखेप जी बेनती करा कि देखो, फिर मैं उदाहरण जी एक लई सी कि अंदर दा कपट अंदर दा छल। हुण असी कहने कि तोता रटन की गल चली सी, मैं अर्ज कर रहा बच्चे नूं कोई पता नहीं ये दुध है, मिल्क का पता नहीं, उन्हें शीर का पता नहीं, पर कभी दुध ने कहा कि जे मेरे अर्थ नहीं आते मैं तेरी बॉडी नूं एनर्जी नहीं देनी। बच्चे की तो वकैबलरी नहीं, वो जो दुध पीता है दुध कहना ता की होया नहीं पता ना सही, मेरा सुभाग है तेनू एनर्जी देनी है। सच है वे तेनू शब्द के अर्थ नहीं समझ पैंदे ता भी शब्द पढ़, क्योंकि शब्द अपना काम फिर भी कर जाएगा, शब्द विच ताकत है। भाई साहब ने कहा, कह लगे दुरमत देख दयाल होए हथों उसनू दितोस तोता, राम नाम उपदेश कर खेल गया दे वणज सोता। अगली तोके लिव लगी तिस तोत्यों। हुण इहनू कोई खंडन कर सकूगा? बेनती सिर्फ इतनी मैं रात अर्ज कीती सी, अंदर दा पांधी ना होण करके हर पासे ही सौण दा अन्ना बंदा उन्हों हर पासे हरियावली दिसदी हुंदी। सच है जरा सौण चन्ना हो जाए जेठ च भी समझदा यह झोना लगी होना है, क्योंकि उन्हें समझ कोई नहीं। हजूर सच्चे पातशाह कहिंदे ने लिव लगी तिस तोत्यों नित पढ़ाए करे असोता। तो उत्थे दास ने कर्ज कीती सी, हे सच्चे पातशाह यह तो गुरु ग्रंथ साहिब की बाणी ने कहा सुवा पढ़ावत गनका तरी तोते नूं रटांदी जब गई। वह इत्थे चंगा भला बंदा जाप करदा सी कहिंदे तोता रटन। अगली गल नहीं जी, जे चलो गल चलती कि नाम सुत्या भी चलता है, कहिंदे किवें हो सकता जी, बॉडी सुती है। चेते रखियो कदी मुकम्मल बॉडी नहीं सौंदी, जिदन पूरा शरीर सौवेगा उहदा नाम मौत होवेगा। असी काम करने हैं हार्ट की बीफ किन्नी तेज चलती है, पर कदी साडे हार्ट ने कहा है कि मैं भी तेरे नाल सारा दिन अज पंप इन्ना कीता, मैं भी तेरे नाल रात सौवांगा। हार्ट कहिंदा तू सौ पर मैं जागांगा, सुत्यां दे हार्ट चलदे ने। काम करने आ सवास किन्ना तेज है, पर कदी सवास ने कहा कि मैं अज सारा दिन इन्नी तेजी नाल चलिया मैं भी आराम करांगा। सुत्यां दे हार्ट चलदे ने, सुत्यां दे सवास चलदे ने, सुत्यां दा ब्लड प्रेशर काम करदा है, सुत्यां दी किडनी खून साफ करदी है। जे सुत्यां होया शरीर दे अंग जागदे काम करदे ने, जिदे अंदर नाम चला जाएगा प्यारियो उस सुत्या खोया भी वो अंदर जाप चलता रहेगा, वह सिमरन चलेगा। फर्क इन्ना जे कि गुरमुख सुता भी जागता है तो मनमुख जागता भी सुता है, गुरमुख सुता भी जागता। क्या सवना क्या जागना, गुरमुख ते प्रवान ते मनमुख ने नैनो नींद पर दृष्ट वकार। सरवण सोए सुन निंद विचार, रसना सोई लो मीठा स्वाद, मन सोया माया विस्माद। वह सुता बंदा कि बड़ा के भैड़ा भी बोलता है तो वह गुस्सा ना करो, बेचारा सुता उन्हें पता ही कोई नहीं मैं बोलता की पिया हूं। बेनती सुनियो, सुता होया बरड़ान लग पैंदा, बरड़ा के जो भैड़ा ही बोल जाए कि छड़ो यार एदा की करना है, तो बेचारा सुता है। मैं बेनती करा जेडे जागे ने गुरमुख दिलों इश करने वाले वह साई वाल तुर पे, रत्ते इश खुदाए रंग दीदार के, जेड़े वे रंग च रत्ते उन्होंने पुकारते ने दर्शन। एक फकीर कह रहा सी ये आंखें नहीं है चेहरे पे तेरे फकीर के, दो ठीकरे हैं भीख के दीदार के लिए। ਇਹ ਅੱਖਾਂ ਨਹੀਂ, ਇਹ ਦੋ ਪਾਤਰ ਨੇ ਆਪਣੇ ਦਰਸ਼ਨ ਬਖਸ਼ ਦੇ। ਇਸ ਤੋਂ ਅਗਲੀਆਂ ਤੁਕਾਂ ਨੇ, ਇਹ ਤੁਕ ਸੀ ਜਿਨ੍ਹਾਂ ਨੂੰ ਨਾਮ ਭੁੱਲ ਜਾਏ ਉਹ ਧਰਤੀ 'ਤੇ ਭਾਰ ਨੇ। ਬਾਬਾ ਸਾਹਿਬ ਨੂੰ ਪੁੱਛ ਲਈਏ, ਫਰੀਦ ਸਾਹਿਬ ਨੂੰ, ਕਹਿਣ ਲੱਗੇ ਫਰੀਦ ਇਹਨਾਂ ਲੋਕਾਂ ਦਾ ਕੀ ਬਣੇਗਾ, ਦੋ ਜਹਾਨੀ ਮੂੰਹ ਕਾਲਾ ਕਰਾ ਲੈਣਗੇ ਜਿਹੜਾ ਨਾਮ ਦਾ ਵਿਰੋਧ ਕਰੇਗਾ। ਫਰੀਦਾ, ਹਜ਼ੂਰ ਦਾ ਬਚਨ ਹੈ, ਤਿੰਨਾਂ ਮੁੱਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾਓਂ, ਦੋ ਜਹਾਨੀ ਦਾ ਜ਼ਿਕਰ ਕੀਤਾ, ਤਿੰਨਾਂ ਮੁੱਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾਓਂ, ਇੱਥੇ ਦੁੱਖ ਕਨੇਰਿਆਂ ਅੱਗੇ ਠੌਰ ਨਾ ਥਾਓਂ। ਕਹਿਣ ਲੱਗੇ ਫਰੀਦਾ, ਦਰ ਦਰਵਾਜ਼ੇ ਜਾਏ ਕਹਿ ਕਿਉਂ ਡਿੱਠਾਂ ਕੜਿਆਲ, ਕਿਉਂ ਡਿੱਠੋ ਕੜਿਆਲ, ਉਹਨੇ ਦੋਸ਼ਾਂ ਮਾਰੀਐ ਖਮ ਦੋਸ਼ਾਂ ਦਾ ਕਿਆ ਹਾਲ, ਘੜੀਐ ਘੜੀਐ ਮਾਰੀਐ ਪਹਿਰੀ ਲੈ ਸਜਾਏ, ਸੋ ਖੇੜਾ ਕੜਿਆਲ ਜਿਉਂ ਡੁੱਖੀ ਰਹਿਣ ਵਿਖਾਏ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਬਿਸਰਿਆ ਜਿਨ ਨਾਮ ਤੇ ਭੂਵੇ ਭਾਰ ਥੀਏ, ਆਪ ਲੀਏ ਲੜ ਲਾਏ ਦਰ ਦਰਵੇਸੇ, ਤਿੰਨ ਧਨ ਜਣਿੰਦੀ ਮਾਓ ਆਏ ਸਿਫਲ ਸੇ। ਕਹਿੰਦੇ ਨੇ ਉਹ ਧੰਤਾ ਯੋਗ ਨੇ ਜਿਨ੍ਹਾਂ ਨੂੰ ਗੁਰੂ ਨੇ ਆਪਣੇ ਲੜ ਨਾਲ ਲਾ ਲਿਆ, ਉਹ ਮਾਂ ਵੀ ਧੰਤਾ ਯੋਗ ਹੈ। ਅੱਗੇ ਬਾਬਾ ਸਾਹਿਬ ਨੇ ਬਚਨ ਕਹਿ ਕਿ ਪਰਵਤਗਾਰ ਅਪਾਰ ਅਗੰਮ ਬੇਅੰਤ ਤੂੰ, ਹੇ ਪ੍ਰਭੂ ਤੂੰ ਸਭ ਨੂੰ ਰਿਜ਼ਕ ਦੇਣ ਵਾਲਾ ਹੈ, ਸਭ ਨੂੰ ਰੋਜ਼ੀ ਦੇਣ ਵਾਲਾ ਹੈ, ਪਰਵਤਗਾਰ ਅਪਾਰ ਅਗੰਮ ਬੇਅੰਤ ਤੂੰ। ਅਸੀਂ ਕਹਿੰਦੇ ਹਾਂ ਸਤਿਕਾਰ ਨਾਲ ਨਾਮ ਨਹੀਂ ਲੈਣਾ, ਅਤੇ ਬਾਬਾ ਸਾਹਿਬ ਕਹਿੰਦੇ ਜਿੰਨੀ ਪਛਾਤਾ ਸੱਚ ਚੁੰਮਾਂ ਪੈਰ ਮੂੰਹੇ ਦੇ ਅਰਥ ਕੀ ਕਰਾਂਗੇ। ਜਿਹਨੇ ਸੱਚ ਨੂੰ ਪਹਿਚਾਣ ਲਿਆ ਹੈ, ਜਿਹਦੇ ਅੰਦਰ ਸੱਚਮੁੱਚ ਮਾਲਕ ਦੀ ਦਾਤ ਹੈ, ਹੇ ਮਾਲਕ ਕਿਰਪਾ ਕਰ ਮੈਂ ਉਹਦੇ ਚਰਨਾਂ ਤੋਂ ਕੁਰਬਾਨ ਜਾਵਾਂ, ਬਲਿਹਾਰ ਜਾਵਾਂ। ਜਿੰਨੀ ਪਛਾਤਾ ਸੱਚ ਚੁੰਮਾਂ ਪੈਰ ਮੂੰਹ, ਅਖੀਰਲੀਆਂ ਤੁਕਾਂ ਨੇ ਤੇਰੀ ਪਨਾਹ ਖੁਦਾਏ। ਵੈਸੇ ਖੁਦਾ ਅਤੇ ਖੁਦਾਏ ਇਹ ਵੀ ਸੂਫੀਏ ਦੇ ਅਰਥ ਇਹ ਰੱਬ ਨਹੀਂ ਕਰਦੇ, ਚੇਤੇ ਰੱਖੋ ਹੈ ਤਾਂ ਕੁਰਾਨ ਦੇ ਹੀ ਸ਼ਬਦ ਨਾ, 99 ਨਾਮ ਰੱਬ ਦੇ ਲੈ ਗਏ ਕੁਰਾਨ 'ਚ, ਅਤੇ ਸਭ ਤੋਂ ਉੱਪਰਲਾ ਜਿਹੜਾ ਨਾਮ ਹੈ ਉਹ ਅੱਲਾਹੂ ਅਕਬਰ, ਅਕਬਰ ਦਾ ਅਰਥ ਹੁੰਦਾ ਵੱਡਾ, ਅੱਲਾਹੂ ਅਕਬਰ, ਅੱਲਾਹ ਹੀ ਸਭ ਤੋਂ ਵੱਡਾ ਹੈ। ਅਤੇ ਸ਼ੁਰੂਆਤ ਕੁਰਾਨ ਹੈ ਬਿਸਮਿਲ੍ਲਾ ਰਹਿਮਾਨ ਰਹੀਮ, ਸਭ 'ਤੇ ਤਰਸ ਕਰਨ ਵਾਲਾ ਹੈ ਅੱਲਾਹ, ਉਹ ਰਹਿਮ ਕਰਦਾ ਹੈ। ਪਰ ਜਦੋਂ ਸੂਫੀ ਸਾਹਿਤ ਦਾਸ ਪੜ੍ਹਦਾ ਹੈ ਉਹ ਖੁਦਾ ਦੇ ਅਤੇ ਖੁਦਾਏ ਦੇ ਦੋ ਸਟੇਜਾਂ ਬਣਾਉਂਦੇ ਨੇ। ਧਿਆਨ ਦਿਆ ਜੇ, ਇਹ ਅਰਥ ਉਹਨਾਂ ਦੇ ਆਪਣੇ ਨੇ। ਇੱਕ ਹੋਰ ਬੇਨਤੀ ਕਰਾਂ, ਬਾਬਾ ਜੀ ਬੈਠੇ ਨੇ ਸੰਥਿਆ ਕਰਾਉਂਦੇ ਨੇ, ਅਤੇ ਇਹ ਬੇਨਤੀ ਕਰਾਂਗਾ, ਵੇਖੋ ਮੈਨੂੰ ਤਾਂ ਮਿਲੇ ਹੁਣ, ਸੰਥਿਆ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਹੀਂ ਜੇ ਹੋ ਸਕਣਾ। ਪੰਜਾਬੀ ਅਖਬਾਰ ਪੜ੍ਹ ਕੇ ਕਹੀਏ ਜੀ ਅਸੀਂ ਤਾਂ ਸਹਿਜ ਪਾਠ ਰੱਖ ਦਿੱਤਾ, ਇਹ ਤਾਂ ਪੰਜ ਪੌੜੀਆਂ ਨੇ ਜਪਜੀ ਸਾਹਿਬ ਦੀਆਂ ਸ਼ੁੱਧ ਪੜ੍ਹੀਆਂ ਜਾਣੀਆਂ, ਕਿਉਂਕਿ ਬੱਚੇ ਨੂੰ ਬੋਲਣ ਦੀ ਤਾਂ ਜਾਂਚ ਆਵੇਗੀ ਜੇ ਸੁਣਨਾ ਜਾਣੇਗਾ। ਜਿਸ ਬੱਚੇ ਨੂੰ ਸੁਣਾਓ ਨਾ ਸੱਚ, ਇਹ ਵੀ ਉਹ 10 ਸਾਲ ਦਾ ਹੋ ਕੇ ਵੀ ਗੁੰਗਾ ਰਹੇਗਾ, ਕਿਉਂਕਿ ਜ਼ਬਾਨ ਦੇ ਸ਼ਬਦ ਤਾਂ ਜਨਮ ਲੈਂਦੇ ਨੇ ਜੇ ਕੰਨਾਂ 'ਚੋਂ ਸੁਣੀਏ ਤਾਂ। ਸੰਥਿਆ ਜਦੋਂ ਸੁਣਾਂਗੇ ਉਦੋਂ ਸਾਨੂੰ ਬੋਲਣ ਦੀ ਜਾਂਚ ਆਏਗੀ। ਗੁਰਬਾਣੀ 'ਚ ਬਹੁਤ ਸੇ ਐਸੇ ਸ਼ਬਦ ਨੇ ਜਿਨ੍ਹਾਂ ਦੇ ਵੋਕੈਬਲਰੀ 'ਚ ਅਰਥ ਹੋਰ ਨਿਕਲਣਗੇ, ਪਰ ਭਗਤ ਆਪਣੇ ਨਿੱਜੀ ਅਰਥ ਕਰੇਗਾ। ਇੱਕ ਸ਼ਬਦ ਹੈ ਹਜ਼ੂਰ ਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿ ਪਹਿਲੀ ਕਰੂਪ ਕੁਜਾਤ ਕੁਲੱਖਣੀ, ਸਹੁਰੈ ਪਈਐ ਬੁਰੀ, ਅਬ ਕੀ ਸਰੂਪ ਸੁਜਾਨ ਸੁਲੱਖਣੀ, ਸਹਿਜੇ ਉਦਰ ਧਰੀ, ਭਲੀ ਸਰੀ ਮੂਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ। ਹੁਣ ਜੇ ਕੋਸ਼ ਲੱਭੋਗੇ ਤਾਂ ਅਰਥ ਇਹੀ ਨਿਕਲਣੇ ਕਿ ਪਹਿਲੀ ਪਤਨੀ ਵਹੁਟੀ ਸ਼ਬਦ ਵਰਤਿਆ, ਕਿ ਪਹਿਲੀ ਮਰ ਗਈ ਚੰਗਾ ਹੋਇਆ, ਕਿਉਂ ਜੀ? ਕਹਿੰਦੇ ਨੇ ਕਰੂਪ ਸੀ, ਚਿਹਰਾ ਨਹੀਂ ਸੀ ਚੰਗਾ, ਲੱਛਣ ਬੜੇ ਭੈੜੇ ਸਨ, ਚੰਗੀ ਜਾਤ 'ਚੋਂ ਨਹੀਂ ਸੀ। ਹੁਣ ਕੋਸ਼ ਅਰਥ ਇਹ ਹੀ ਕਰੇਗਾ, ਚਿਹਰਾ ਭੈੜਾ ਸੀ, ਜਾਤ ਭੈੜੀ ਸੀ, ਲੱਛਣ ਭੈੜੇ ਸਨ, ਪਰ ਕਬੀਰ ਸਾਹਿਬ ਦਾ ਅੰਦਰ ਕਰੇਗਾ ਉਹ ਮਤ ਕਿ ਜਿਹੜੀ ਪਹਿਲਾਂ ਅੱਤ ਦੀ ਭ੍ਰਸ਼ਟ ਸੀ, ਚੰਗੀ ਮਤ ਨਹੀਂ ਸੀ, ਲੱਛਣ ਚੰਗੇ ਨਹੀਂ ਸਨ। ਅਬ ਕੀ ਸਰੂਪ ਸੁਜਾਨ ਸੁਲੱਖਣੀ, ਜਿਹੜੀ ਹੁਣ ਮਤ ਗੁਰੂ ਨੇ ਦਿੱਤੀ ਹੈ ਇਹ ਸੂਝਵਾਨ ਸੁਲੱਖਣੀ ਹੈ। ਮਾਲਕ ਕਿਰਪਾ ਕਰ, ਪਹਿਲੀ ਭੈੜੀ ਮਤ ਮਰ ਗਈ ਤੇਰਾ ਸ਼ੁਕਰ, ਜਿਹੜੀ ਹੁਣ ਮਤ ਦਿੱਤੀ ਆ ਜੁਗ ਜੁਗ ਤੱਕ ਜਿਉਂਦੀ ਰਹੇ। ਇਹਦੇ ਅਰਥ ਆਪਣੇ ਨੇ। ਹੁਣ ਜੇ ਵੋਕੈਬਲਰੀ ਕੋਸ਼ ਪੜਾਂਗੇ ਤੇ ਸ਼ਬਦ ਆਏਗਾ ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੇ ਨਿਤ ਭੇਡ। ਪਹਿਲੀ ਗੱਲ ਤਾਂ ਇਹ ਕਿਸੇ ਮੰਨਣੀ ਕੋਈ ਨਹੀਂ, ਹੁਣ ਅਸੀਂ ਕਹਿੰਦਾ ਅਸੀਂ ਨਹੀਂ ਮੰਨਦੇ ਜੀ, ਇਹ ਕਿੱਥੇ ਲਿਖਿਆ, ਇਹ ਮੰਨਣਾ ਪਏਗਾ ਵਿਸ਼ਵਾਸ ਨਾਲ। ਅੱਜ ਤੀਕਰਾਂ ਭੇਡ ਕਦੀ ਲੇਲੇ ਨੂੰ ਚੁੰਘਦੀ ਦੇਖੀ? ਬੱਕਰੀ ਦਾ ਮੇਮਣਾ ਹੁੰਦਾ, ਤੇ ਭੇਡ ਦਾ ਲੇਲਾ ਹੁੰਦਾ। ਲੇਲਾ ਭੇਡ ਨੂੰ ਚੁੰਘਦਾ, ਹਾਲਾਂਕਿ ਉਲਟੀ ਖੇਡ ਵਾਪਰ ਗਈ, ਭੇਡ ਲੇਲੇ ਨੂੰ ਚੁੰਘਣ ਲੱਗ ਪਈ। ਇਹਦੇ ਅਰਥ ਸਾਨੂੰ ਫਿਰ ਕਰਨੇ ਪੈਣਗੇ ਕਬੀਰ ਸਾਹਿਬ ਦੇ ਅੰਦਰ ਨਾਲ। ਚਾਹੀਦਾ ਇਹ ਸੀ ਕਿ ਮਤ ਪਿੱਛੇ ਮਨ ਤੁਰਦਾ ਤੇ ਕਹਿੰਦੇ ਉਲਟੀ ਖੇਡ ਹੋ ਗਈ, ਮਨ ਅੱਗੇ ਤੁਰ ਪਿਆ, ਮਤ ਉਹਨੂੰ ਚੁੰਘਣ ਲੱਗ ਪਈ, ਮਤ ਮਨ ਮਤ ਬਣ ਗਈ। ਮੈਂ ਬੇਨਤੀ ਸਿਰਫ ਕਰਨ ਲੱਗਾ ਵਾਂ, ਸੂਫੀ ਸਾਹਿਤ ਵਿੱਚ ਖੁਦਾ ਦਾ ਅਰਥ ਤੇ ਖੁਦਾਏ ਦੇ ਅਰਥ ਦੋ ਸਟੇਜਾਂ ਮੰਨਦੇ। ਖੁਦਾ ਉਹ ਇਸ ਤਰ੍ਹਾਂ ਕਰਦੇ ਨੇ ਕਿ ਜਦੋਂ ਸੂਫੀ ਰੰਗ ਰਤੜਾ ਨੂੰ ਪੁਕਾਰਦਾ, ਕਹਿੰਦਾ ਖੁਦਾ ਖੁਦਾ ਖੁਦਾ, ਅੰਨੇ ਉਹਦੇ ਅਰਥ ਕਰਦੇ ਨੇ, ਉਹ ਕਹਿੰਦਾ ਖੁਦ ਆ। ਧਿਆਨ ਦਿਆ ਜੇ, ਖੁਦਾ ਉਹ ਵਿਸਤਾਰ ਨਾਲ ਖੁਦ ਆ, ਹੁਣ ਗੱਲ ਨਹੀਂ ਬਣਨੀ, ਤੂੰ ਖੁਦ ਆ ਖੁਦ ਆ ਖੁਦਾ। ਤੇ ਜਦੋਂ ਆ ਜਾਂਦਾ ਖੁਦਾਏ, ਕਹਿੰਦਾ ਤੁਸੀਂ ਖੁਦ ਆਏ। ਦੋ ਅਰਥ ਨੇ ਉਹਦੇ, ਤੂੰ ਆ, ਤੂੰ ਆ ਗਿਆ। ਮਹਾਰਾਜ ਕਹਿੰਦੇ ਨੇ ਕਿ ਜਿਹੜੇ ਉਸ ਦੀ ਬੰਦਗੀ ਕਰਦੇ ਨੇ, ਫਰੀਦ ਸਾਹਿਬ ਨੇ ਅਖੀਰ ਤੇ ਕਿਹਾ ਤੇਰੀ ਪਨਾਹ ਖੁਦਾਏ, ਸ਼ਬਦ ਹੈ ਪਨਾਹ। ਪਨਾਹ ਦਾ ਅਰਥ ਹੁੰਦਾ ਸ਼ਰਨ ਦੇਣੀ, ਸ਼ਰਨ ਵੀ ਚਲੇ ਜਾਣਾ। ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਯਾ ਖੁਦਾ ਫਰੀਦ ਤੇਰੀ ਸ਼ਰਨ ਚ ਆਇਆ ਹੈ, ਇੱਕ ਕਿਰਪਾ ਕਰ ਸ਼ੇਖ ਫਰੀਦਾ ਖੈਰ ਦੀਜੈ, ਬੰਦਗੀ ਮੇਰੀ ਝੋਲੀ ਚ ਆਪਣੀ ਬੰਦਗੀ ਦੀ ਖੈਰ ਪਾ ਦੇ, ਮੈਨੂੰ ਨਾਮ ਬਖਸ਼ ਦੇ। ਜਿਹਨੂੰ ਸਤਿਗੁਰੂ ਨੇ ਕਿਹਾ ਪਿਆਰਿਓ ਸੱਚ ਇਹ ਜੇ, ਜਿਨ੍ਹਾਂ ਕੋਲ ਨਾਮ ਨਹੀਂ ਉਹਨਾਂ ਕੋਲ ਧਾਮ ਵੀ ਨਹੀਂ। ਦਾਸ ਨੇ ਇੱਕ ਵਾਰੀ ਅਰਜ਼ ਕੀਤੀ ਸੀ, ਮਿੰਟ ਸਿਰ ਮੈਂ ਤੁਹਾਡੇ ਦੋ ਘੋਰ ਲੈਣੇ ਨੇ। ਸਨਮਾਨਯੋਗ ਭਾਈ ਤਰਲੋਚਨ ਸਿੰਘ ਜੀ ਭੰਬਦੀ ਵੱਡੇ ਵੀਰ, ਉਹਨਾਂ ਦਰਸ਼ਨ ਕਰਨੇ ਨੇ। ਜਿਸ ਬੰਦੇ ਕੋਲ ਨਾਮ ਨਹੀਂ ਉਹਨੂੰ ਧਾਮ ਕਿੱਥੋਂ ਮਿਲੇਗਾ? ਬਾਰਾਂ ਮਾਂ ਦੀਆਂ ਅਖੀਰਲੀਆਂ ਤੁਕਾਂ ਨੇ ਪਹਿਲੇ ਪਦੇ ਦੀਆਂ, ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ। ਕਾਹਦੇ ਲਈ ਜੀ? ਕਹਿਣ ਲੱਗੇ ਨਾਮ ਤੋਂ ਬਿਨਾਂ ਤੇਰਾ ਧਾਮ ਨਹੀਂ ਲੱਭਦਾ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ, ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸਕਾ ਨਿਸ਼ਚਲ ਧਾਮ। ਦੀਜੈ ਬੰਦਗੀ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਖੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਹਮ ਭੀਖ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਮੰਗੂ ਰਾਮ ਤੇ ਇੱਕ ਦਾਨ, ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ। ਕਹਿਣ ਲੱਗੇ ਬਲਿਓ ਚਰਾ ਪ੍ਰਭ ਦਾਤੋ ਦਾਤਾਰ, ਪਰਿਓ ਜਾਚਿਕ ਕਿ ਸ਼ਰਨਾ, ਮਿਲੇ ਦਾਨ ਸੰਤਰੇਨ ਜੇ ਲਗ ਭਵਜਲ ਤਰਨਾ, ਬਿੰਤ ਕਰੂੰ ਅਰਦਾਸ ਸੁਣੋ ਜੇ ਠਾਕੁਰ ਭਾਵੇ, ਦੇਹੋ ਦਰਸ਼ ਮਨ ਚਾਓ ਭਗਤ ਏ ਮਨ ਠਹਿਰਾਵੇ। ਇੱਕ ਭਗਤੀ ਦੀ ਦਾਤ ਦੇ ਮਾਲਕ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ, ਦੀਜੈ ਬੰਦਗੀ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਦੇਖੋ ਸਮਾਪਤੀ ਕਰਨ ਲੱਗਾ, ਰਾਤ ਵੀ ਮੈਂ ਜ਼ਿਕਰ ਕੀਤਾ ਭਾਈ ਨੰਦ ਲਾਲ ਸਾਹਿਬ ਜੀ ਦਾ, ਕਿਉਂਕਿ ਸਿਰਫ ਇਹ ਨਾਂ ਰਹਿ ਗਏ। ਭਾਈ ਸਾਹਿਬ ਦਾ ਜ਼ਿੰਦਗੀ ਨਾਮਾ ਪੜ੍ਹੋ। ਸਤਿਗੁਰੂ ਇੱਕ ਦਿਨ ਤਰੁੱਠੇ ਨੇ, ਲੰਗਰ ਭਾਈ ਸਾਹਿਬ ਕਮਾਲ ਦਾ ਤਿਆਰ ਕਰਦੇ ਨੇ, ਪਤਾ ਸਭ ਨੂੰ ਹਜ਼ੂਰ ਨੇ ਪ੍ਰੀਖਿਆ ਲਈ ਭਾਈ ਨੰਦ ਲਾਲ ਜੀ ਦਾ ਲੰਗਰ ਸ਼ਿਖਰ। ਇੱਕ ਦਿਨ ਆਵਾਜ਼ ਦੇਖ ਕੇ ਕਹਿਣ ਲੱਗੇ ਨੰਦ ਲਾਲ, ਤੂੰ ਵਿਦਵਾਨ ਹੈ ਤੇ ਭਾਂਡਿਆਂ 'ਚ ਖਲੋਤਾ ਹੈ, ਲੰਗਰ ਦੇ ਵਿੱਚ ਆਟਾ ਗੁੰਨੇ, ਤੇ ਮੈਂ ਬੇਨਤੀ ਕਰਨਾ ਉਹਨੂੰ ਅਰਥਾਂ। ਇੱਕ ਵਾਰੀ ਕਿਸੇ ਤਰਕ ਕੀਤਾ ਸੀ, ਜੀ ਇਹ ਕਹਿੰਦੇ ਪੈਣੇ ਭਾਂਡੇ ਮਾਂਜੋ ਜੀ, ਰੋਕੀ ਤਾਂ ਰੈਸਟੋਰੈਂਟਾਂ 'ਚ ਵੀ ਭਾਂਡੇ ਮਾਂਜਦੇ ਨੇ, ਕੰਮ ਚੱਲ ਪਿਆ ਬੜਾ ਨਵਾਂ। ਅਤੇ ਮੈਂ ਕਿਹਾ ਸੀ ਚੇਤੇ ਰੱਖਿਓ ਜੇ ਭਾਂਡੇ ਨਾ ਮਾਂਜੇ ਤਾਂ ਤੁਸੀਂ ਭਾਂਡੇ ਦੀ ਤਰ੍ਹਾਂ ਮਾਂਜੇ ਜਾਣਾ ਕਿਸੇ ਦਿਨ, ਉਸ ਤੋਂ ਡਰੀਏ। ਉਹਨਾਂ ਕਿਹਾ ਤੂੰ ਭਾਂਡੇ ਮਾਂਜਣਾ ਹੈ, ਤੂੰ ਸਵਾਹ 'ਚ ਖਲੋਤਾ ਹੈ, ਤੂੰ ਐਡਾ ਵੱਡਾ ਵਿਦਵਾਨ, ਤੇਰੇ ਬਰਾਬਰ ਦਾ ਵਿਦਵਾਨ ਕੋਈ ਨਾ ਹਿੰਦੁਸਤਾਨ 'ਚ। ਚਰਨ ਪਕੜ ਕੇ ਨਾ ਰੋ ਪਏ, ਲਾਡ ਕਰਦੇ ਨੇ ਹਜ਼ੂਰ ਨੂੰ, ਕਹਿੰਦੇ ਨੇ ਸਤਿਗੁਰੂ ਮੇਰਾ ਦਿਲ ਲੈ ਲੈ, ਮੇਰਾ ਦਿਲ ਲੈ ਲੈ, ਮੇਰੇ ਦਿਲ 'ਚ ਵੱਸ ਜਾ। ਸਤਿਗੁਰੂ ਸਿਰ 'ਤੇ ਹੱਥ ਰੱਖਦੇ ਨੇ, ਅਤੇ ਹਜ਼ੂਰ ਨੇ ਬਾਬਾ ਜੀ ਸ਼ਬਦ ਲਾਲ ਜੀ ਵੀ ਵਰਤਿਆ ਹੈ, ਹਜ਼ੂਰ ਲਾਲ ਜੀ ਕਹਿੰਦੇ ਨੇ ਸ਼ਬਦ। ਲਾਲ ਜੀ ਕੁਛ ਮੰਗੋ, ਚਰਨਾਂ 'ਚ ਬੈਠੇ, ਕਹਿੰਦੇ ਨੇ ਸਤਿਗੁਰੂ ਇੱਕ ਕਿਰਪਾ ਕਰ ਦਿਓ ਦੀਜੈ ਬੰਦਗੀ। ਕਹਿੰਦੇ ਨੇ ਆਹ ਮੇਰੀਆਂ ਅੱਖਾਂ ਨੇ ਵੇਖਦੀਆਂ ਨੇ, ਕਿਤੇ ਮਿੱਤਰ ਦਿਸਦੇ ਨੇ, ਕਿਤੇ ਪਰਿਵਾਰ ਦਿਸਦਾ, ਕਿਤੇ ਦੁਸ਼ਮਣ ਦਿਸਦੇ ਨੇ, ਇੱਕ ਕਿਰਪਾ ਕਰ ਇਹਨਾਂ ਪੁਤਲੀਆਂ ਵਿੱਚ ਤੁਸੀਂ ਬੈਠ ਜਾਓ, ਜਿੱਧਰ ਦੇਖਾਂ ਮੈਨੂੰ ਗੁਰੂ ਗੋਬਿੰਦ ਸਿੰਘ ਹੀ ਦਿਸਦਾ ਹੋਵੇ। ਮੇਰੇ ਤੇ ਤਰਸ ਕਰੋ। ਦੂਜੀ ਕਿਰਪਾ ਕਹਿਣ ਲੱਗੇ ਅੰਦਰ ਸੁੱਕ ਗਿਆ ਹੈ, ਗਿਆਨ ਕੁਛ ਨਹੀਂ ਕਰ ਸਕਦਾ, ਅੱਖਰਾਂ ਨਾਲ ਅੰਦਰ ਸੁੱਕ ਗਿਆ, ਤੂੰ ਬੱਦਲ ਬਣ ਕੇ ਆਇਓ, ਅੱਜ ਵਰਸੋ, ਨੰਦ ਲਾਲ ਦਾ ਅੰਦਰ ਵੀ ਖਰਾਬ ਹੋ ਜਾਏ। ਅਗਲੀ ਗੱਲ, ਇੱਕ ਤਰਸ ਕਰੋ ਮੇਰੇ ਤੇ, ਕੀ ਕਹਿੰਦੇ ਨੇ ਹੁਣ ਵਿਛੋੜੇ ਨਹੀਂ ਸਹਿ ਜਾਂਦੇ, ਇਸ ਖਿਜ਼ਰ ਨੂੰ ਵਸਲ ਵਿੱਚ ਬਦਲ ਦਿਓ। ਅਤੇ ਅਗਲੀ ਗੱਲ ਕਹਿੰਦੇ ਨੇ ਹੁਣ ਸਤਿਗੁਰੂ ਜ਼ਬਾਨ ਥੱਕ ਗਈ ਇਕੱਲੀ, ਇਹਦੇ ਨਾਲ ਕੰਮ ਨਹੀਂ ਬਣਦਾ। ਕਹਿਣ ਲੱਗੇ ਬਿਰਧ ਹੋ ਗਿਆ, ਕਹਿੰਦੇ ਨਹੀਂ, ਹੁਣ ਇੰਨਾ ਚਾਅ ਪੈਦਾ ਕੀਤਾ, ਇੱਕ ਜ਼ਬਾਨ ਨਾਲ ਗੱਲ ਨਹੀਂ ਬਣਦੀ ਪਈ, ਜਿੰਨੇ ਰੋਮ ਨੇ ਸਾਰੀਆਂ ਜ਼ਬਾਨਾਂ ਲਾ ਦੇ, ਸਿਰ ਤੋਂ ਪੈਰਾਂ ਤੱਕ ਨੰਦ ਲਾਲ ਤੈਨੂੰ ਹੀ ਗਾਉਂਦਾ ਰਹੇ। ਕੀ ਇਹ ਦਾਤ ਨਹੀਂ ਮੰਗੀ? ਫਾਰਸੀ ਦੇ ਸ਼ਬਦ ਨੇ ਕਿ ਦੀਦਾ ਅਮਰਾ ਲਜ਼ਤੇ ਦੀਦਾਰ ਬਖਸ਼, ਸੀਨਾ ਅਮਰਾ ਮਖਜ਼ ਨੇ ਇਸਰਾਰ ਬਖਸ਼। ਮੇਰੇ ਸੀਨੇ ਨੂੰ ਦੇ ਦੇ ਆਪਣੀ ਬੰਦਗੀ ਦੀ ਦਾਤ। ਦੀਦਾ ਅਮਰਾ ਲਜ਼ਤੇ ਦੀਦਾਰ ਬਖਸ਼, ਸੀਨਾ ਅਮਰਾ ਮਖਜ਼ ਨੇ ਇਸਰਾਰ ਬਖਸ਼, ਈ ਦਿਲੇ ਬਰਿਆਨੇ ਮਾਰਾ ਸ਼ੌਕ ਦੇ, ਦਰ ਗਲੂਯਮ ਬੰਦਗੀ ਰਾ ਤੌਖ ਦੇ। ਮੇਰੇ ਗਲ 'ਚ ਬੀਬੀਆਂ ਜਾਣਦੀਆਂ ਨੇ ਗਲੂਯਮ, ਆ ਗੁਲਬੰਦ ਜਿਹੜਾ ਹੁੰਦਾ, ਮੇਰੇ ਗਲੇ 'ਚ ਆਪਣੀ ਬੰਦਗੀ ਦਾ ਪਟਾ ਪਾ ਦੇ। ਖਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼। ਅਗਲੀ ਤੋਕੇ ਹਰ ਸਰੇ ਮਯੂਮ, ਮੋਏ ਫਾਰਸੀ ਵਿੱਚ ਵਾਲ ਕੇਸ, ਹਰ ਸਰੇ ਮਯੂਮ ਜ਼ੁਬਾਂ ਕੁਨ ਅਜ਼ ਕਰਮ, ਤਾਂ ਬਗੋਇਓ ਵਸਬ ਹੱਕ ਰਾ ਦਮ ਬਦਮ। ਹੁਣ ਜ਼ਿੰਦਗੀ ਥੋੜ੍ਹੀ ਰਹਿ ਗਈ ਏ, ਜ਼ਬਾਨ ਏਕੇ, ਇੱਕ ਕਿਰਪਾ ਕਰ, ਇੱਕ ਇੱਕ ਰੋਮ ਨੂੰ ਜ਼ਬਾਨ ਲਾ ਦੇ, ਮੈਂ ਸਾਰੀ ਜ਼ਿੰਦਗੀ ਤੈਨੂੰ ਗਾਉਂਦਾ ਰਹਾਂ। ਹੁਣ ਅਸੀਂ ਕਹਾਂਗੇ ਤਾਂ ਸ਼ਾਇਰ ਦਾ ਖਿਆਲ ਹੋ, ਸ਼ਾਇਰ ਦਾ ਖਿਆਲ ਨਹੀਂ ਸਿੱਖੋ। ਇੱਕ ਦੂ ਜੀਵੋ ਲੱਖ ਹੋਵੇ, ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਅਸੀਂ ਕਹਿੰਦੇ ਹਾਂ ਕਰਮ ਕਾਂਡ, ਗੁਰੂ ਕਹਿੰਦਾ ਏ ਤਰਾਂ ਪੱਤ ਪੌੜੀਆਂ, ਆਹ ਪੌੜੀਆਂ ਨੇ, ਸਟੈਪ ਨੇ ਰੱਬ ਦੇ ਘਰ ਨੂੰ ਜਾਣ ਦੇ। ਚੜੀਆ ਹੋਏ ਇੱਕੀਸ ਇੱਕੀਸ ਇੱਕਮਿੱਕ, ਸਤਿਗੁਰੂ ਕਿਰਪਾ ਕਰੇ, ਸਾਧ ਸੰਗਤ ਜੀ ਆਓ, ਬਾਬੇ ਫਰੀਦ ਦੀ ਤਰ੍ਹਾਂ ਅਰਦਾਸ ਕਰਕੇ ਮੰਗੀਏ ਬੰਦਗੀ ਦੀ ਦਾਤ ਦੇ। ਬਾਬਾ ਸਾਹਿਬ ਦਾ ਅੰਤਲਾ ਸਮਾਂ ਆਇਆ, ਸਮਾਪਤੀ ਹੈ, ਉਹਨਾਂ ਨੇ ਨਮਾਜ਼ ਪੜ੍ਹੀ ਪਰ ਗਸ਼ੀ ਪਈ, ਬੇਹੋਸ਼ ਹੋ ਗਏ। ਸ਼ਗਿਰਦਾਂ ਨੂੰ ਮਰੀਦਾਂ ਨੂੰ ਪੁੱਛਿਆ ਨਮਾਜ਼ ਅਦਾ ਹੋ ਗਈ? ਕਹਿਣ ਲੱਗੇ ਮੁਕੰਮਲ ਨਹੀਂ। ਕਹਿੰਦੇ ਨੇ ਪਾਣੀ ਲਿਆਓ, ਵਜ਼ੂ ਕਰਾਂ। ਇੱਕ ਨੇ ਕਹਿ ਦਿੱਤਾ ਹੁਣ ਕੀ ਨਮਾਜ਼ ਦੀ ਲੋੜ? ਕਹਿਣ ਲੱਗੇ ਮੈਨੂੰ ਪਤਾ ਮੈਂ ਕਿੰਨੇ ਪਾਣੀ 'ਚ ਖਲੋਤਾ ਹਾਂ। ਅਖੀਰਲੇ ਸ਼ਬਦ ਸਨ, ਵਜ਼ੂ ਕੀਤਾ ਅਤੇ ਅਰਬੀ 'ਚ ਦੋ ਸ਼ਬਦ ਕਹੇ, ਯਾ ਹਈ ਯਾ ਕਿਉਂ। ਫਿਰ ਸ਼ਬਦ ਬੋਲੇ ਯਾ ਹਈ ਯਾ ਕਿਉਂ, ਇਹਦਾ ਮਤਲਬ ਰੱਬ ਹਰ ਚੀਜ਼ ਨੇ ਬਿਣਸ ਜਾਣਾ, ਕੇਵਲ ਸੱਤ ਤੂੰ ਹੀ ਹੈ। ਇਹਨਾਂ ਸ਼ਬਦ ਕਹਿ ਕੇ ਪ੍ਰਾਣ ਤਿਆਗੇ। ਰਾਤ ਨੂੰ, ਰਾਤ ਦੇ ਦੀਵਾਨ ਵਿੱਚ ਮੇਰੀ ਇੱਛਾ ਸੀ ਕਿ ਅੰਮ੍ਰਿਤ ਸੰਬੰਧੀ ਮੈਂ ਬੇਨਤੀ ਕਰਨੀ। ਤਿੰਨ ਗੱਲਾਂ ਚੇਤੇ ਰੱਖਿਓ, ਅੰਮ੍ਰਿਤ ਬਾਣੀ, ਅੰਮ੍ਰਿਤ ਸਰੋਵਰ ਅਤੇ ਖੰਡੇ ਬਾਟੇ ਦਾ ਅੰਮ੍ਰਿਤ। ਇਹ ਸਦੀਆਂ ਤੋਂ ਦੁਸ਼ਮਣ ਦੀ ਨਜ਼ਰ ਵਿੱਚ ਰਿਹਾ ਹੈ, ਪਰ ਹਰ ਥਾਂ 'ਤੇ ਸਿੱਖ ਚੜ੍ਹਦੀ ਕਲਾ 'ਚ ਉੱਭਰ ਕੇ ਨਿਕਲਿਆ। ਇਹ ਰਾਤੀ ਸ਼ੁਰੂ ਕਰਾਂਗੇ ਮੌਤ ਤੋਂ, ਕਿਉਂਕਿ ਅੰਮ੍ਰਿਤ ਦਾ ਅਰਥ ਇਹ ਵੇ ਕਿ ਜਿਹਨੂੰ ਪੀਣ ਨਾਲ ਮੌਤ 'ਤੇ ਵੀ ਫਤਿਹ ਪਾਈ ਜਾ ਸਕਦੀ ਹੈ। ਬਾਬਾ ਸਾਹਿਬ ਨੇ ਮੌਤ ਬਾਰੇ ਕੀ ਕਿਹਾ? ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਮੈਂ ਸਿਰਫ ਇੱਕ ਭਾਵਨਾ ਲੈ ਕੇ ਤੁਹਾਨੂੰ ਕੁਝ ਬੇਨਤੀਆਂ ਕੀਤੀਆਂ ਨੇ, ਕਿਸੇ ਨੂੰ ਕੋਈ ਟਾਰਗੇਟ ਬਣਾ ਕੇ ਨਹੀਂ, ਕਿਉਂਕਿ ਅਸੀਂ ਅਨਪੜ੍ਹਾਂ, ਸਾਨੂੰ ਅਨਪੜ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੁਝ ਨਹੀਂ ਹੁੰਦਾ। ਅਤੇ ਗੁਰੂ ਗ੍ਰੰਥ ਸਾਹਿਬ ਜੋ ਕਹਿੰਦਾ ਉਹ ਸਾਡੇ ਲਈ 100% ਕਿ ਸਾਰੇ ਅੱਖਰ ਖਤਮ ਹੋ ਜਾਂਦੇ ਨੇ, ਉਹ ਸਾਡੇ ਲਈ ਤ੍ਰੈ ਕਾਲ ਸੱਤ ਹੈ, ਸਾਨੂੰ ਸਮਝ ਨਹੀਂ ਪਈ। ਅਤੇ ਕੱਲ੍ਹ ਦੁਪਹਿਰੇ ਮੈਂ ਅਰਜ਼ ਕੀਤੀ ਸੀ, ਏਕ ਨੁਕਤੇ ਕੋ ਪਕੜਤੇ ਹੈ, ਖੁਦ ਕੋ ਬਦਲਤੇ ਨਹੀਂ, ਕੁਰਾਨ ਕੋ ਬਦਲਤੇ ਹੈ। ਸਤਿਗੁਰੂ ਕਿਰਪਾ ਕਰੇ, ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।